8724900, हमारी वेब www.eawaz.com। टेलीविजन देखिए और रेडियो सुनिए।
Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing, and stunning graphical user interface. SwissText, a system to transport dispatching events to drivers directly from customers' own software in the form of precise text messages. Swiss Way, an automatic trailer weight scaling system that can display load on every axle of trailer with 99% accuracy. IIM Swiss Corp. We make tracking easy.
Auto, home, commercial. Insurance de har masle da hal, Dharminder Barad. Car, car, truck ya trailer di insurance de vadiya rate lain layi. Registered broker Dharminder Barad naal sampark karo. 2355 Derry Road East, Unit 4, Mississauga, Ontario. 905-915-5133. Insurance de har masle da hal, Dharminder Barad. 905-915-5133.
ਇੱਕ ਦੀਆਂ ਬਾਤਾਂ ਨੇ ਉਹ ਦੇਸ਼ਕ ਦੀ ਐ ਕਹਾਣੀ ਉਸ ਇੱਕ ਦੀਆਂ ਬਾਤਾਂ ਨੇ ਉਹ ਦੇਸ਼ਕ ਦੀ ਐ ਕਹਾਣੀ ਇਹ ਜੋ ਅੱਖਰ ਜੁੜਦੇ ਨੇ ਉਹ ਜਸੜਾ ਉਹਦੀ ਹੀ ਐ ਆਮਦ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਇੱਕ ਮਾਲਕ ਦੇ ਬੱਚਿਆਂ ਤੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਕੀ ਮੁਹੰਮਦ ਜੇ ਅਸਲ ਗਿਆਨ ਹੈ ਵੇਦਾਂ ਦਾ ਉਹ ਦੱਸ ਕਾਤੋਂ ਨਫ਼ਰਤ ਕਰਦਾ ਤੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਕੀ ਮੁਹੰਮਦ
Stargate Logistics, one of the fastest growing companies in North America, hiring AZ drivers. Tusi kam di bhal vich ho, ta Stargate Logistics nu AZ drivers chahide han. Work locally ja cross border, serving GTA, Midwest, Montreal, North America. 905-564-9992 905-564-9292 Stargate Logistics.
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਇਹ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ। ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
मयंक भटनागर फ्रॉम जीएनई मॉर्गेजेस। मैं आपको सारे प्रकार की फाइनेंसिंग या मॉर्गेजेस में मदद कर सकता हूं। फर्स्ट मॉर्गेज हो, सेकंड मॉर्गेज हो, रीफाइनेंस, डेट कंसोलिडेशन या हाई रिस्क मॉर्गेजेस। जीटीए में बेस्ट रेट्स के लिए मुझे कांटेक्ट करें 647-702-2023।
ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ, ਉੱਥੇ ਅੱਜ ਵੀ ਵਰਤੇ ਦੇਗ ਬਾਬਾ। ਪਾਰ ਨਾਨਕ, ਪਾਰ ਨਾਨਕ, ਸਭ ਥਾਂ ਇੱਕ ਓਂਕਾਰ ਨਾਨਕ।
ਬਲਜਿੰਦਰ ਸਿੰਘ ਤੰਬਰੂ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ WTOR 770 AM ਤੇ ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ, ਟਰੱਕਿੰਗ ਟੂਡੇ ਰੇਡੀਓ ਤੇ 24 ਘੰਟੇ 7 ਦਿਨ ਦੇਖਦੇ ਹੋ ਵਿਰਾਸਤ ਟੀਵੀ ਵੱਖ ਵੱਖ ਡਿਵਾਈਸ ਦੇ ਉੱਪਰ। ਪ੍ਰੋਗਰਾਮ 7 ਵਜੇ ਸ਼ੁਰੂ ਹੋ ਜਾਂਦਾ WTOR 770 ਤੇ 8 ਵਜੇ ਤੱਕ ਚੱਲਦਾ। ਮੇਰੇ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਂਦੇ ਹਨ, ਉਸ ਤੋਂ ਬਾਅਦ ਯੁੱਧਵੀਰ ਜਸਵਾਲ ਜੀ, ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਇਸੇ ਹੀ ਸਟੇਸ਼ਨ ਤੇ 770 AM ਡਾਇਲ ਤੇ। ਸਵੇਰ ਤੋਂ ਸ਼ੁਰੂਆਤ ਆਪਾਂ ਕਰ ਦਿੰਦੀ ਹੈ ਤੇ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਹਨ। ਸਾਨੂੰ ਸੁਣਨਾ ਚਾਹੁੰਦੇ ਹੋ WTOR 770 ਤੇ ਤੁਸੀਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੰਡੇ ਟੂ ਫਰਾਈਡੇ ਸੁਣ ਸਕਦੇ ਹੋ। 7-9 FM ਚੈਨਲ ਤੇ ਪ੍ਰੋਗਰਾਮ ਚੱਲਦਾ ਕਿਚਨ ਵਾਟਰੂ ਏਰੀਏ ਦੇ ਵਿੱਚ ਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ ਤੇ ਟਰੱਕਿੰਗ ਟੂਡੇ ਟੀਵੀ ਤੇ। ਤੁਹਾਡਾ ਵੈਲਕਮ ਕਰਦੇ ਹਾਂ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਸਿੱਧੀਆਂ ਪੰਜਾਬ ਤੋਂ ਲੋਕਲ ਕੈਨੇਡੀਅਨ ਨਿਊਜ਼ ਦੇ ਨਾਲ ਨਾਲ ਸਪੌਂਸਰ ਵੀਰਾਂ ਪਰ ਸੰਦੇਸ਼ ਸਾਂਝੇ ਕਰਨੇ ਬੜੇ ਜ਼ਰੂਰੀ ਹੁੰਦੇ ਹਨ। ਸੋ ਵੀਰਵਾਰ ਦਾ ਦਿਨ ਆ, ਮਈ ਮਹੀਨੇ ਦੀ 5 ਤਰੀਕ 2022 ਵਿੱਚ ਤੁਹਾਡਾ ਵੈਲਕਮ ਕਰਦੇ ਹਾਂ। ਸੂਰਜ ਦੇਵਤਾ ਜੀ 6:04 ਦੇ ਬਾਹਰ ਆ ਗਏ ਸੀਗੇ ਤੇ ਛੁੱਪ ਜਾਣਗੇ 8:24 ਦੇ। 14:20 ਦੀ ਡੇ ਲਾਈਟ ਜਿਹੜੀ ਹੈਗੀ ਆ ਇੰਜੋਏ ਕਰਨ ਵਾਸਤੇ। ਕੱਲ੍ਹ ਇੱਕ ਬੰਦੇ ਨੇ ਬੜੀ ਵਧੀਆ ਗੱਲ ਕਹੀ ਆ, ਕਹਿੰਦੇ ਆਪਾਂ ਰਾਤ ਦਿਨ ਮਿਹਨਤ ਕਰੀਏ, 7 ਦਿਨ ਕਈ ਵਾਰੀ ਕੰਮ ਕਰੀਦਾ, ਬਈ ਹਰ ਵਕਤ ਆਪਾਂ ਟਾਈਮ ਕੱਢ ਲਈਦਾ ਹੋਰਾਂ ਚੀਜ਼ਾਂ ਵਾਸਤੇ, ਥੋੜ੍ਹਾ ਟਾਈਮ ਆਪਣੇ ਵਾਸਤੇ ਵੀ ਕੱਢ ਲਿਆ ਕਰੋ ਜ਼ਰੂਰ, ਆਪਣੇ ਮਾਪੇ ਵਾਸਤੇ ਵੀ ਕੱਢ ਲਿਆ ਕਰੋ ਜ਼ਰੂਰ। ਸੋ ਜਿਹੜੀ ਗੱਲ ਚੰਗੀ ਲੱਗਦੀ ਕਿਸੇ ਨੇ ਕਹੀ ਹੋਈ ਦਿਲ 'ਤੇ ਬਹਿ ਜਾਂਦੀ ਆ, ਤੁਹਾਡੇ ਨਾਲ ਸਾਂਝ ਪਾਤੀ ਹੈ। ਸੋ ਪਰਿਵਾਰ ਵਾਸਤੇ ਟਾਈਮ ਕੱਢਣਾ, ਮਾਪੇ ਵਾਸਤੇ ਟਾਈਮ ਕੱਢਣਾ, ਮਾਪੇ ਦੀ ਸੇਵਾ, ਰੱਬ ਦੀ ਸੇਵਾ ਕੱਢ ਲਿਆ ਕਰੋ ਜ਼ਰੂਰ। ਬਜ਼ੁਰਗ ਹਨ, ਜਦੋਂ ਪਤਾ ਲੱਗਦਾ ਕਿਸੇ ਦਾ ਬਜ਼ੁਰਗ ਹੋਲ ਰਿਟਾਇਰਮੈਂਟ ਹੋਮ ਵਿੱਚ ਪਿਆ, ਉਹਨੂੰ ਕੋਈ ਦੇਖਣ ਨਹੀਂ ਜਾਂਦਾ, ਕੋਈ ਮਿਲ ਨਹੀਂ ਜਾਂਦਾ, ਕੋਈ ਹਰ ਇੱਕ ਬੰਦਾ ਕੰਮਾਂ ਵਿੱਚ ਬਿਜ਼ੀ ਆ, ਫਿਰ ਜ਼ਿੰਦਗੀ ਵਿੱਚ ਪਰਿਵਾਰ ਵਸਾਉਣ ਦਾ ਅਤੇ ਪੈਸੇ ਕਮਾਉਣ ਦਾ ਕੀ ਫਾਇਦਾ ਹੋਇਆ? ਤਾਂ ਜਿਹਨਾਂ ਵਾਸਤੇ ਸਭ ਕੁਝ ਕੀਤਾ ਉਹ ਤੁਹਾਨੂੰ ਨਹੀਂ ਦੇਖਣ ਆ ਸਕਦੇ। ਸੋ ਟਾਈਮ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਜ਼ਰੂਰ। ਲਓ ਜੀ, ਖਬਰਾਂ ਵੱਲ ਚੱਲਦੇ ਹਾਂ, ਲੋਕਲ ਕੈਨੇਡੀਅਨ ਨਿਊਜ਼ ਵੱਲ ਚੱਲਦੇ ਆ। ਜਿਹੜੀ ਕੱਲ੍ਹ ਦੀ ਰਿਪੋਰਟ ਆਈ ਹੋਈ ਹੈ, 1698 ਕੇਸ ਸੀਗੇ ਕੋਵਿਡ ਦੇ ਅਤੇ 199 ਬੰਦੇ ਹਨ ICU ਦੇ ਵਿੱਚ, ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ। ਅਤੇ ਕੱਲ੍ਹ ਰਾਤੀ ਮੈਨ ਹੈਜ਼ ਲਾਈਫ ਥਰੈਟਨਿੰਗ ਇੰਜਰੀਜ਼ ਇਨ ਨੌਰਥ ਯੋਰਕ ਵੈਨਸਡੇ ਨਾਈਟ। ਸੋ ਕੱਲ੍ਹ ਰਾਤੀ 11:20 ਦੇ ਕਿਸੇ ਨੇ ਗੱਡੀ ਮਾਰੀ ਪਿੱਛਿਓਂ, ਸਕੂਟਰ ਚਲਾ ਰਿਹਾ ਸੀ, ਇਲੈਕਟ੍ਰੀਕਲ ਸਕੂਟਰ, ਪਿੱਛਿਓਂ ਗੱਡੀ ਮਾਰੀ, ਸਕੂਟਰ ਟੋਟਲੀ ਡੈਮੇਜ ਐਂਡ ਪਾਰਸਲ ਆਲ ਓਵਰ। ਅਤੇ ਜਿਹੜੇ ਸਕੂਟਰ 'ਤੇ ਬੈਠੇ ਸੀ ਹੀ ਇਜ਼ ਲਾਈਫ ਥਰੈਟਨਿੰਗ ਇੰਜਰੀਜ਼ ਇਨ ਦਾ ਹੋਸਪਿਟਲ। ਪੁਲਿਸ ਉਸ ਡਰਾਈਵਰ ਦੀ ਭਾਲ ਵਿੱਚ ਹੈਗੇ ਆ, ਕਹਿੰਦੇ ਵੀ ਦ ਡਰਾਈਵਰ ਆਫ ਦ ਵਹੀਕਲ ਦੇ ਨਾ ਰਮੇਨ ਐਟ ਦ ਸੀਨ ਫਲੈਡ ਨੌਰਥ ਬਾਊਂਡ। ਗੈਸ ਪ੍ਰਾਈਸਿਸ, ਗੱਡੀਆਂ ਚਲਾਉਂਦੇ ਹੋ ਗੈਸ ਭਰਦੇ ਹੋ, ਦੁੱਖ ਬੜਾ ਲੱਗਦਾ ਵੀ ਕਦੋਂ ਟੈਂਕ ਭਰੇਗਾ, ਖਾਲੀ ਵੀ ਛੇਤੀ ਹੋ ਜਾਂਦਾ। ਜਿੱਥੇ ਡਾਲਰ 90.9 ਸੈਂਟ ਐਵਰੇਜ ਚੱਲ ਰਹੀ ਹੈਗੀ ਹੈ ਜੀ ਟੀ ਏ ਦੇ ਏਰੀਏ ਵਿੱਚ, ਹੁਣ ਕਹਿੰਦੇ ਇਹ ਡਾਲਰ 95.9 ਸੈਂਟ ਤੱਕ ਫਰਾਈਡੇ ਤੱਕ ਪਹੁੰਚ ਸਕਦੀ ਹੈਗੀ ਆ। ਸੋ ਇਟਸ ਅ ਫੇਨ ਫੇਨ ਇਨ ਦਾ ਬਟ ਬਟ ਗੈਸ ਪ੍ਰਾਈਸਿਸ ਆਰ ਗੋਇੰਗ ਅਪ। ਇਹ ਐਨਰਜੀ ਕੰਪਨੀ 'ਚ ਪੈਸੇ ਬਿਲੀਅਨਸ ਕਮਾਈ ਜਾਂਦੀ ਹੈ ਪ੍ਰੋਫਿਟ, ਪਰ ਸਾਡੇ ਵਾਸਤੇ ਇੱਥੇ ਕੋਈ ਛੋਟ ਨਹੀਂ ਦਿਸ ਰਹੀ ਹੈਗੀ। ਇਲੈਕਟ੍ਰੀਕਲ ਕਾਰਸ ਦੀ ਕਾਫੀ ਸੇਲ ਵੱਧ ਰਹੀ ਹੈਗੀ ਹੈ ਸੋ ਫਾਰ, ਪਰ ਕਦੋਂ ਆਉਣਗੀਆਂ, ਖਰੀਦਣੀਆਂ ਪੈਣਗੀਆਂ ਅਤੇ ਪੈਸੇ ਤਾਂ ਲੱਗ ਰਹੀ ਹੈਗੇ ਆ, ਪਰ ਗੈਸ ਪ੍ਰਾਈਸ ਰੀਅਲੀ ਪੇਨ ਇਨ ਦਾ ਬਟ। ਇਨਫਲੇਸ਼ਨ ਵੱਧਦੀ ਜਾ ਰਹੀ ਹੈਗੀ ਆ, ਇੰਟਰਸਟ ਰੇਟ ਵੱਧਦੇ ਜਾਣ ਲੱਗ ਪਏ ਹਨ। ਅਗਲੀ ਖਬਰ ਵੱਲ ਚੱਲਦੇ ਹਾਂ, ਕਿਉਂਕਿ ਲੀਡਰਸ ਜਿਹੜੇ ਹਨ, ਜਿਹੜੇ ਤੁਹਾਡੇ ਪੈਸੇ ਵਰਤ ਕੇ ਇਸ ਕੰਟੀਨਿਊਸ ਪ੍ਰੋਮਿਸ ਨੂੰ ਰਨ ਕਰਦੇ ਹਨ, ਪੈਸੇ ਤਾਂ ਤੁਹਾਡੇ ਹੀ ਹੈ ਨਾ, ਇਹ ਨਾ ਕਿ ਹੋਵੇ ਗਵਰਨਮੈਂਟ ਨੇ ਇੱਥੇ ਪੈਸੇ ਲਾ ਤੇ ਤੁਹਾਡੇ ਪੈਸੇ ਲਾ ਤੇ, ਕਿੱਥੇ ਲਾਏ ਹਨ। ਸੋ ਕੱਲ੍ਹ ਵੱਖ ਵੱਖ ਲੀਡਰ ਨੇ ਆਪਣੇ ਪਹਿਲੇ ਦਿਨ ਦੀ ਓਪਨਿੰਗ ਕੀਤੀ ਆ ਇਲੈਕਸ਼ਨ ਦੇ ਵਿੱਚ। ਪਹਿਲਾ ਦਿਨ ਸੀਗਾ ਜਿਹੜੇ ਵੱਖ ਵੱਖ ਏਰੀਏ ਦੇ ਵਿੱਚ ਇਹਨਾਂ ਨੇ ਮਿੱਤਰਾਂ ਦੋਸਤਾਂ ਨੂੰ ਅਤੇ ਆਪਣੇ ਸਪੋਰਟਰਾਂ ਨੂੰ ਮਿਲੇ ਆ, ਅਤੇ ਡੱਗ ਫੋਰਡ ਨੇ ਮਿਲੇ ਸੀਗੇ ਅਥੋਪਕੋ ਦੇ ਵਿੱਚ, ਇਹਨਾਂ ਨੇ ਆਪਣੀ ਕੈਂਪੇਨ ਕੀਤੀ ਸੀ। ਡੱਗ ਫੋਰਡ ਕਹਿੰਦਾ ਹੀ ਵਾਂਟਸ ਟੂ ਬਿਲਡ ਹਾਈਵੇ 413 ਐਂਡ ਇਨਵੈਸਟ ਇਨ ਹੈਲਥ ਕੇਅਰ, ਅਤੇ ਜਿਹੜੇ ਲਿਬਰਲਸ ਹਨ ਉਹ ਕਹਿੰਦੇ ਜਿਹੜਾ $10 billion ਤੁਸੀਂ ਦੂਸਰੇ 'ਤੇ ਲਾਉਣਾ, ਹਾਈਵੇ 430 'ਤੇ ਲਾਉਣਾ, ਉਹੀ ਆਪਾਂ $10 billion ਵੀ ਵਿਲ ਰੀਬਿਲਡ ਸਕੂਲਸ ਐਂਡ ਬਿਲਡ ਨਿਊ ਸਕੂਲਸ। ਸੋ ਹਾਈਵੇ 413 ਭਾਵੇਂ ਜਿਹੜੇ ਇਨਵਾਇਰਮੈਂਟਲ ਵਾਲੇ ਹਨ ਉਹ ਕਹਿੰਦੇ ਹਨ ਬਈ ਇਨਵਾਇਰਮੈਂਟ ਨੂੰ ਕਾਫੀ ਡੈਮੇਜ ਹੋ ਸਕਦੀ ਹੈਗੀ ਆ, ਪਰ ਜੇ ਦੇਖਿਆ ਜਾਏ ਡੈਮੇਜ ਆਲਰੇਡੀ ਹੋ ਰਹੀ ਹੈਗੀ ਆ। ਹਾਈਵੇ 401 ਪਾਰਕਿੰਗ ਲੋਟ ਲੱਗੀ ਹੁੰਦੀ, ਇੱਕ ਅੱਧਾ ਹਾਈਵੇ ਦਾ ਚਾਹੀਦਾ ਹੈਗਾ ਆ। ਜੇ ਗਰੋਥ ਹੋ ਰਹੀ ਹੈ ਸਾਰੇ ਨੌਰਥ ਨੂੰ ਜਾ ਰਿਹਾ, ਨੌਰਥ ਵੱਲ ਕੋਈ ਹਾਈਵੇ ਹੈ ਨਹੀਂ ਜਿਹੜਾ ਸਪੋਰਟ ਕਰ ਸਕੇ। ਸੋ ਹਾਈਵੇ 407 ਤੋਂ ਬਾਅਦ ਹਾਈਵੇ 413 ਜਿਹੜਾ ਡੱਗ ਫੋਰਡ ਬਿਲਡ ਕਰਨਾ ਚਾਹੁੰਦੇ ਹੈ, ਲੱਗਦਾ ਸਪੋਰਟ ਕਾਫੀ ਮਿਲੇਗੀ, ਕਿਉਂਕਿ ਰਾਤ ਦਿਨ ਦੁਨੀਆ ਫਸੀ ਰਹਿੰਦੀ ਹੈ ਟ੍ਰੈਫਿਕ ਦੇ ਵਿੱਚ, ਅਤੇ ਇੱਕ ਅੱਧਾ ਹਾਈਵੇ ਤਾਂ ਚਾਹੀਦਾ। ਜਿਸ ਹਿਸਾਬ ਨਾਲ ਹਾਈਵੇ ਦੇ ਜਾਲ ਵਿਛੇ ਹੋਏ ਹਨ ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਕੱਖ ਨਹੀਂ ਹੈਗਾ ਜੇ ਉਸ ਹਿਸਾਬ ਨਾਲ ਦੇਖਿਆ ਜਾਵੇ। ਸੋ ਪਤਾ ਵੀ ਇਨਵਾਇਰਮੈਂਟ ਡੈਮੇਜ ਵੀ ਹੋਣੀ ਆ, ਪਰ ਜਿਸ ਹਿਸਾਬ ਨਾਲ ਪਬਲਿਕ ਵੱਧਦੀ ਜਾ ਰਹੀ ਹੈ ਉਹਨਾਂ ਵਾਸਤੇ ਕੋਈ ਸਪੋਰਟ ਚਾਹੀਦੀ ਹੈਗੀ, ਉਹਨਾਂ ਨੂੰ ਵੀ ਹਾਈਵੇ ਚਾਹੀਦੇ ਹਨ, ਵਧਾਈ ਦੇਣਾ ਚਾਹੁੰਦੇ ਹਨ। ਜਿਹੜੀ ਜੈਪਰਡੀ ਗੇਮ ਹੁੰਦੀ ਆ ਉਹਦੇ ਵਿੱਚ ਮਤਾਇਆ ਰੋਚ, ਸ਼ੀ ਵਨ ਅਨਦਰ ਗੇਮ 22 ਵਿਨਸ ਲਗਾਤਾਰ ਹਨ। ਸੋ 22 ਗੇਮਾਂ ਲਗਾਤਾਰ ਜਿੱਤੀਆਂ, $681,000 ਅਤੇ $484 ਕੈਨੇਡੀਅਨ ਜਿੱਤ ਗਏ ਹਨ। 23 ਗੇਮ ਜਿੱਤਦੇ ਕਿ ਨਹੀਂ ਇਹ ਆਪਾਂ ਦੇਖਾਂਗੇ ਜ਼ਰੂਰ। ਸਪੋਂਸਰ ਵੀਰਾ ਪਹਿਲਾਂ ਦਾ ਧੰਨਵਾਦ ਮੈਂ ਦੱਸ ਦੇਵਾਂ। ਦੁਆਬਾ ਸਵੀਟਸ ਰੈਸਟੋਰੈਂਟ ਵਾਲਿਆਂ ਨਾਲ ਗੱਲਬਾਤ ਹੋਈ ਸੀ, ਫੈਕਟਰੀ ਵਾਲਿਆਂ ਨਾਲ ਗੱਲਬਾਤ ਹੋਈ ਸੀ, ਜਿੱਥੇ ਫੈਕਟਰੀ ਦੇ ਇਹਨਾਂ ਦੇ ਬਰਫੀ ਬਣਦੀ ਹੈ, ਸਵੀਟਸ ਬਣਦੀਆਂ। ਜਿਹੜੀ ਦੁਆਬਾ ਸਵੀਟਸ ਰੈਸਟੋਰੈਂਟ ਦੀ ਫੈਕਟਰੀ ਹੈਗੀ ਹੈ, ਇਹ ਹਰਟੇਜ ਰੋਡ ਅਤੇ ਸਟੀਲ ਜ਼ਮੀਨ 'ਤੇ ਆ। ਬਹੁਤ ਸਾਰੇ ਆਪਣੇ ਟਰੱਕ ਡਰਾਈਵਰ ਵੀਰ ਉੱਧਰ ਘੁੰਮਦੇ ਫਿਰਦੇ ਨੇ, ਕੰਮ ਕਰਦੇ ਹਨ। ਅਤੇ ਜੇ ਤੁਸੀਂ ਟਿਫਨ ਸਰਵਿਸ ਲੈ ਕੇ ਜਾਣਾ ਚਾਹੁੰਦੇ ਹੋ, ਕਹਿੰਦੇ ਟਰੱਕ ਪਿੱਛੇ ਪਾਰ ਕਰੋ, ਟਿਫਨ ਸਰਵਿਸ ਲੈ ਜਾਵੋ, ਅਤੇ ਨਾਲ ਚਾਹੁੰਦੇ ਨਾਲ ਹੀ ਬਣਾ ਦਿੰਦੇ ਹਨ, ਅਤੇ ਨਾਲ ਦੀ ਨਾਲ 100% ਵੈੱਜ ਹੀ ਬਣਾ ਕੇ ਦਿੰਦੇ ਹਨ। 905-676 7868 'ਤੇ ਗੱਲਬਾਤ ਕਰ ਲਿਓ, 7868 'ਤੇ ਗੱਲਬਾਤ ਕਰ ਸਕਦੇ ਹੋ। ਹਰਟੇਜ ਰੋਡ ਐਂਡ ਸਟੀਲ ਐਵਨਿਊ ਦੇ ਇਹਨਾਂ ਦੀ ਦੁਆਬਾ ਸਵੀਟਸ ਵਾਲਿਆਂ ਦੀ ਫੈਕਟਰੀ ਹੈਗੀ, ਅਤੇ ਵੱਖ ਵੱਖ ਏਰੀਆ ਵਿੱਚ ਰੈਸਟੋਰੈਂਟਸ ਹਨ, 100% ਵੈੱਜੀ ਭੋਜਨ ਬਣਾ ਕੇ ਦਿੰਦੇ ਹਨ। ਛਕਣਾ ਚਾਹੁੰਦੇ ਹੋ ਤਾਂ ਪਹੁੰਚ ਵੀ ਸਕਦੇ ਹੋ ਹਰਟੇਜ ਰੋਡ 'ਤੇ ਸਟੀਲਸ ਐਵਨਿਊ 'ਤੇ। ਡਰਕਾਰ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਆ, 437-242-3158, ਅਤੇ ਰੋਇਲ ਦੁਬਈ ਜੂਲਰ ਵਾਲੇ ਹਨ, ਵੀਕਨ ਆ ਰਿਹਾ, ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਰੈਡੀ ਹੋ ਜਾਵੋ। ਵਧੀਆ ਪ੍ਰਾਈਸ ਦੇ ਨਾਲ ਦੀ ਨਾਲ ਜਿਹੜੇ ਡਿਜ਼ਾਇਨ ਆ ਵੱਖ ਵੱਖ ਰੰਗਾਂ ਡਿਜ਼ਾਇਨਾਂ ਵਿੱਚ ਬਣਾ ਕੇ ਦਿੰਦੇ ਆ ਸੋਹਣਾ। 905-676-1212 'ਤੇ ਗੱਲਬਾਤ ਕਰਨੀ ਆ ਬੜੀ ਜਲਦੀ। ਜਸਵਿੰਦਰ ਯਾਹ ਜੀ ਨਾਲ ਗੱਲਬਾਤ ਕਰਾਂਗੇ, ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਅਲਫਾ ਟਰਾਂਸ ਵਾਲਿਆਂ ਨੂੰ ਵੀ ਡਿਸਪੈਚ ਅਤੇ ਸਿੰਗਲ ਟੀਮ ਡਰਾਈਵਰ ਚਾਹੀਦੇ। ਅਲਫਾ ਟਰਾਂਸ 'ਤੇ ਲੱਕੀ ਸੈਣੀ, ਸੁੱਖੀ ਸੈਣੀ ਨਾਲ ਗੱਲਬਾਤ ਕਰਨੀ ਹੈ, 905-700-1525 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਜੇ ਪੈਸਾ ਚਾਹੀਦਾ, ਪੈਸੇ ਤੋਂ ਬਗੈਰ ਸਰਦਾ ਨਹੀਂ, ਕਈ ਵਾਰੀ ਇਨਵੈਸਟ ਕਰਨਾ ਪੈਂਦਾ, ਕਈ ਵਾਰੀ ਆਫਿਸ ਵਿੱਚ ਚਾਹੀਦੇ ਹੁੰਦੇ ਆ, ਕੰਪਿਊਟਰ ਨਵਾਂ ਫਰਨੀਚਰ ਚਾਹੀਦਾ, ਜਾਂ ਆਊਟਡੋਰ ਦੇ ਵਿੱਚ ਤੁਸੀਂ ਜਿਹੜੀ ਕੰਸਟਰਕਸ਼ਨ ਦੀ ਬਿਜ਼ਨਸ ਕਰ ਰਹੇ ਹੋ, ਵਾਸਤੇ ਮਸ਼ੀਨਾਂ ਚਾਹੀਦੀਆਂ, ਅਤੇ ਪੈਸਾ ਕਿੱਥੋਂ ਮਿਲਦਾ, ਕੌਣ ਲੈ ਕੇ ਦਿੰਦੇ ਆ, ਪਲਾਨਟ ਫਾਈਨੈਂਸ਼ੀਅਲ 'ਤੇ ਵਨ ਸਟਾਪ ਸ਼ੋਪ ਹੈਗੀ ਆ, ਤੁਹਾਡੇ ਵਾਸਤੇ ਪੈਸਾ ਅਰੇਂਜ ਕਰਕੇ ਦਿੰਦੇ ਆ ਗੌਰਵ ਕੁਮਾਰ ਜੀ। 905-678-0111 905-678-0111 'ਤੇ ਗੱਲਬਾਤ ਕਰ ਲੈਣੀ ਆ ਗੌਰਵ ਕੁਮਾਰ ਨਾਲ, ਪਲਾਨਟ ਫਾਈਨੈਂਸ਼ੀਅਲ 'ਤੇ। ਲਓ ਜੀ, ਮੇਰੇ ਵੀਰ ਜਸਵਿੰਦਰ ਯਾਦ ਸਾਹਿਬ ਜੀ ਪਹੁੰਚ ਗਏ ਹਨ ਖਬਰਾਂ ਲੈ ਕੇ, ਖਬਰਾਂ ਖੋਜ ਕੇ ਆਉਂਦੇ ਹਾਂ। ਜਸਵਿੰਦਰ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਐਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਵਿਰਾਸਤ ਮੀਡੀਆ ਨਾਲ ਜੁੜੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਤੇ ਸਾਡੀ ਸਮੁੱਚੀ ਟੀਮ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਮੈਂ ਆਪਣਾ ਤੇ ਸਿਸਟਮ ਕਰੈਕਟ ਕਰਨ ਦੀ ਕੋਸ਼ਿਸ਼ ਕਰਨੀ, ਉੱਥੇ ਜਸਵਿੰਦਰ ਯਾਦ ਜੀ ਤੁਸੀਂ ਆਪਣਾ ਜਿਹੜਾ ਸਿਸਟਮ ਹੈਗਾ ਉਹਨੂੰ ਰੇਜ਼ ਕਰਨ ਦੀ ਕੋਸ਼ਿਸ਼ ਕਰਿਓ ਜ਼ਰੂਰ। ਖਾਸ ਖਾਸ ਖਬਰਾਂ ਵੱਲ ਚੱਲਦੇ ਆ ਤੇ ਫਿਰ ਆਪਾਂ ਵਨ ਬਾਏ ਵਨ ਹਰੇਕ ਖਬਰ ਤੇ ਨਜ਼ਰ ਰੱਖਾਂਗੇ।
ਜੀ ਬਿਲਕੁਲ ਜੀ, ਜੇਕਰ ਅਸੀਂ ਖਾਸ ਖਾਸ ਖਬਰਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲੀ ਜਿਹੜੀ ਬੜੀ ਦੁੱਖ ਭਰੀ ਖਬਰ ਹੈ ਉਹ ਬਟਾਲੇ ਦੇ ਨਾਲ ਸੰਬੰਧ ਰੱਖਦੀ ਹੈ, ਸਕੂਲੀ ਵੈਨ ਦਾ ਜੋ ਹਾਦਸਾ ਹੋਇਆ ਉਹਦੀ ਗੱਲ ਕਰਾਂਗੇ। ਉਸ ਤੋਂ ਬਾਅਦ ਗੱਲ ਕਰਾਂਗੇ ਇੱਕ ਜਿਹੜੀ ਰਿਪੋਰਟ ਨਸ਼ਰ ਹੋਈ ਹੈ ਮੀਡੀਆ ਨੂੰ ਲੈ ਕੇ, ਮੀਡੀਆ ਦੇ ਸੰਬੰਧ ਵਿੱਚ ਜਿਹੜੀ ਇੱਕ ਰੈਂਕਿੰਗ ਆਈ ਹੈ 180 ਦੇਸ਼ਾਂ ਦੀ, ਉਹਦੇ ਵਿੱਚ ਭਾਰਤ ਦੇ ਕੀ ਸਥਿਤੀ ਹੈ ਉਹਦੀ ਗੱਲ ਕਰਨੀ ਵੀ ਜ਼ਰੂਰੀ ਹੈ। ਇਸ ਤੋਂ ਅੱਗੇ ਗੱਲ ਕਰਾਂਗੇ ਕਿ ਵਿਜੀਲੈਂਸ ਦੁਆਰਾ ਜਿਹੜੀ ਇੱਕ ਪੜਤਾਲ ਚੱਲ ਰਹੀ ਹੈ ਉਹਦੇ ਵਿੱਚ ਇੱਕ ਨਾਲ ਨਾਲ ਹੜਤਾਲ ਚੱਲ ਰਹੀ ਹੈ, ਉਹ ਪੂਰੇ ਦਾ ਪੂਰਾ ਮਸਲਾ ਕੀ ਹੈ। ਸਿੱਧੂ ਸਾਹਿਬ ਨੇ ਚੁੱਪੀ ਤੋੜ ਦਿੱਤੀ ਹੈ, ਹੋਣੀ ਵੀ ਬੜੀ ਜ਼ਰੂਰੀ ਹੈ। ਲਾਊਡ ਸਪੀਕਰਾਂ ਦੀ ਗੱਲ ਵੀ ਕਰਾਂਗੇ ਜਿਹੜੇ ਧਾਰਮਿਕ ਸਥਾਨਾਂ ਦੇ ਉੱਤੇ ਲਾਊਡ ਸਪੀਕਰਾਂ ਦਾ ਮਸਲਾ ਬਣਿਆ ਹੋਇਆ। ਇਸ ਤੋਂ ਇਲਾਵਾ ਕੁਝ ਤਮਾਮ ਹੋਰ ਵੀ ਖਬਰਾਂ ਨੇ, ਸਾਰੀਆਂ ਉੱਤੇ ਇੱਕ ਇੱਕ ਕਰਕੇ ਸਾਂਝ ਪਾਉਂਦੇ ਜਾਵਾਂਗੇ। ਜੀ
ਜੀ ਹਾਂ ਜਸਵਿੰਦਰ, ਤੁਸੀਂ ਸਿਰਫ ਆਪਣੀ ਜਿਹੜੀ ਆ ਵੀਡੀਓ ਹੋਲਡ ਤੇ ਰੱਖੋ, ਆਡੀਓ ਹੋਲਡ ਤੇ ਰੱਖੋ ਤੇ ਮੇਰੇ ਇੱਕ ਦੋ ਸਪੋਂਸਰ ਵੀ ਨਾ ਧੰਨਵਾਦ ਕਰਨਾ ਚਾਹੁੰਦਾ। ਸਾਰੇ ਹੀ ਖਾਸ ਹਨ ਮਾਲਵਾ ਵੈਲਡੀ ਵਾਲੇ 180 ਐਡਵਾਂਸ ਬੁਲਵਰਡ ਤੇ ਨਾ ਮਿਗ ਤੇ ਗਲੂਮਨੋ ਵੈਲਡੀ ਲੋਡ ਪੈ ਜਾਵੇ, ਡੀਜ਼ਲ ਟੈਂਕ ਰਿਪੇਅਰ ਰਿਪਲੇਸ ਕਰਨਾ ਹੋਵੇ ਜਾਂ ਕੋਈ ਟ੍ਰੇਲਰ ਜਿਹੜਾ ਹੈਗਾ ਆ ਉਹ ਲੀਕ ਕਰ ਹੈਗਾ ਉਹਦੀ ਰੂਫ ਫਿਕਸ ਕਰਕੇ ਦਿੰਦੇ ਹਨ। ਮਾਲਵਾ ਵੈਲਡੀ ਵਾਲੇ 905-453-6006। ਹਰਪ੍ਰੀਤ ਢਿੱਲੋਂ ਬ੍ਰੋਕਰ ਹਨ, ਰੀਮੈਕਸ ਰੀਅਲ ਸਟੇਟ ਸਰਵਿਸ ਨਾਲ ਕੰਮ ਕਰਦੇ ਤਾਂ ਸੇਲਸ ਪਰਸਨ, ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ ਹਰਪ੍ਰੀਤ ਢਿੱਲੋਂ ਸਾਹਿਬ ਨਾਲ 416-268-6613 'ਤੇ ਗੱਲਬਾਤ ਕਰ ਲੈਣੀ ਆ। ਅਤੇ ਸਾਡੀ ਟੀਮ ਜਿੱਥੇ ਕਬੱਡੀ ਦੀ ਟੀਮ ਆ ਅਤੇ ਨਾਲ ਦੀ ਨਾਲ ਸਾਡੇ ਸਪੋਂਸਰ ਦੀ ਟੀਮ ਹੈਗੀ, IMLA ਟੀਮ ਹੈਗੀ ਹੈ, ਸਟਾਰਗੇਟ ਲੋਜੈਸਟਿਕਸ, ਹੈਪੀ ਸੋਤਨ ਮਕੈਨਿਕ ਚਾਹੀਦੇ, 2-3 ਕੁ ਮਕੈਨਿਕ ਚਾਹੀਦੇ, ਕੰਪਨੀ ਕਾਫੀ ਗਰੋ ਹੋ ਰਹੀ ਹੈਗੀ ਹੈ ਸਟਾਰਗੇਟ ਲੋਜੈਸਟਿਕਸ, ਸੋ ਇਹਨਾਂ ਨੂੰ ਮਕੈਨਿਕ ਚਾਹੀਦੇ ਹਨ ਤਾਂ ਡਰਾਈਵਰ ਤਾਂ ਸਦਾ ਲੋੜ ਪੈਂਦੀ ਰਹਿੰਦੀ ਆ। ਮਕੈਨਿਕ ਤੁਸੀਂ ਹੋ, ਮੂਵ ਕਰਨਾ ਚਾਹੁੰਦੇ ਹੋ ਕੰਪਨੀ ਨਾਲ, ਵਧੀਆ ਪੈਸੇ ਕਮਾਉਣਾ ਚਾਹੁੰਦੇ ਹੋ ਜਾਂ ਮਕੈਨਿਕ ਦੀ ਜਿਹੜੀ ਟ੍ਰੇਨਿੰਗ ਹੁੰਦੀ ਆ ਉਹ ਕੰਟੀਨਿਊ ਕਰਨਾ ਚਾਹੁੰਦੇ ਹੋ ਤਾਂ ਕਰ ਲਵੋ, ਕਿਉਂਕਿ ਇਹਨਾਂ ਨੇ ਖੁਦ ਆਪ ਕੰਮ ਕੀਤੇ ਹੋਏ ਹਨ, ਵਧੀਆ ਤਰੀਕੇ ਨਾਲ ਸਿਖਾਲਦੇ ਵੀ ਹਨ। ਤੁਸੀਂ ਗੱਲਬਾਤ ਕਰਨੀ ਆ ਹੈਪੀ ਸਹੋਤਾ ਨਾਲ 905-564-9992 'ਤੇ, ਗਲਾਡ ਸਹੋਤਾ ਹੈਪੀ ਸਬਜੀ ਦਵਿੰਦਰ ਸਹੋਤਾ ਸਾਹਿਬ ਨਾਲ ਗੱਲਬਾਤ ਕਰ ਲਿਓ, ਇਹਨਾਂ ਨੂੰ ਮਕੈਨਿਕਸ ਦੀ ਲੋੜ ਹੈਗੀ ਹੈ, 905-564-9992 ਗੱਲਬਾਤ ਕਰ ਲਿਓ ਜ਼ਰੂਰ ਜੀ। ਲਓ ਜੀ ਲੈ ਚੱਲਦੇ ਆ ਇੰਡੀਆ ਦੇ ਵਿੱਚ, ਗੱਲਬਾਤ ਕਰਦੇ ਆ ਜਸਵਿੰਦਰ ਯਾ ਜੀ ਨਾਲ। ਜਸਵਿੰਦਰ ਜੀ, ਜੀ ਆਰ ਯੂ ਪ੍ਰੋਗਰਾਮ ਵਿੱਚ ਸਕੂਲ ਵੈਨ ਹਾਦਸਾ ਕੀ ਹੋਇਆ ਜੀ?
ਬਿਲਕੁਲ ਜੀ, ਜੇਕਰ ਅਸੀਂ ਗੱਲ ਕਰਦੇ ਹਾਂ ਕਿ ਜੋ ਹਾਦਸਾ ਸਕੂਲ ਵੈਨ ਨਾਲ ਸੰਬੰਧਿਤ ਵਾਪਰਿਆ ਹੈ ਤਾਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਕੋਈ ਪਹਿਲਾ ਹਾਦਸਾ ਨਹੀਂ, ਜਾਂ ਕਹਿ ਦਈਏ ਕਿ ਇਹ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਨਹੀਂ ਹੋਇਆ। ਪੰਜਾਬ ਦੇ ਵਿੱਚ ਅਸੀਂ ਸਭ ਤੋਂ ਜਿਹੜੀ ਖਾਦਸਾ ਹਾਲਤ ਮੰਨਦੇ ਹਾਂ ਉਹ ਰੋਡਵੇਜ਼ ਦੀਆਂ ਬੱਸਾਂ ਦੀ ਮੰਨਣ ਵਿੱਚ ਆਉਂਦੀ ਹੈ। ਕਿਹਾ ਜਾਂਦਾ ਕਿ ਰੋਡਵੇਜ਼ ਦੀਆਂ ਬੱਸਾਂ ਦੀ ਰਿਪੇਅਰ ਵਾਲੇ ਪੱਖ ਤੋਂ ਜਾਂ ਅਸੀਂ ਕਹਿ ਦਈਏ ਕਿ ਦੂਸਰੇ ਪੱਖਾਂ ਤੋਂ ਜਿਹੜੇ ਹਾਲਾਤ ਨੇ ਉਹ ਖਾਦਸਾ ਹੁੰਦੇ ਨੇ। ਪਰ ਅੱਜ ਇੱਕ ਹੋਰ ਮੈਂ ਤੁਹਾਡੇ ਨਾਲ ਜਿਹੜੀ ਸਾਂਝ ਪਾਊਂਗਾ ਉਹ ਇਹ ਪਾਊਂਗਾ ਕਿ ਰੋਡਵੇਜ਼ ਦੀਆਂ ਬੱਸਾਂ ਦੀ ਕਿਉਂ, ਜਦੋਂ ਅਸੀਂ ਪੰਜਾਬ ਦੀਆਂ ਸਕੂਲੀ ਬੱਸਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਹਾਲਾਤ ਵੀ ਕੁਝ ਇਸ ਕਦਰ ਹੀ ਹੁੰਦੇ ਨੇ। ਜੋ ਐਂ ਕਹਿ ਲਈਏ ਕਿ ਐਕਸਪਾਇਰ ਕੀਤੀਆਂ ਹੋਈਆਂ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਮੋਡੀਫਾਈ ਕਰਕੇ ਉਹਨਾਂ ਨੂੰ ਰੰਗ ਰੋਗਣ ਮਾਰ ਕੇ ਸਕੂਲਾਂ ਦੇ ਨਾਲ ਜੋੜ ਲਿਆ ਜਾਂਦਾ ਹੈ ਤੇ ਬੱਚੇ ਢੋਣ ਦਾ ਕੰਮ ਉਹ ਵੈਣਾ ਕਰਦੀਆਂ ਨੇ। ਇਹ ਹਾਦਸੇ ਕੋਈ ਅੱਜ ਦੇ ਨਹੀਂ ਵਾਪਰਨ ਲੱਗੇ। ਜੇਕਰ ਅਸੀਂ ਮੋਟੀ ਮੋਟੀ ਜਾਣਕਾਰੀ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਸ੍ਰੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਲੰਬੀ ਢਾਬ ਦੇ ਵਿੱਚ ਵੀ ਇੱਕ ਹਾਦਸਾ ਵਾਪਰਿਆ ਸੀ। 1997 ਦੀ ਗੱਲ ਕਰੋ ਤਾਂ ਰੇਲਵੇ ਕਰੋਸਿੰਗ ਨੂੰ ਲੈ ਕੇ ਵੀ ਇੱਕ ਹਾਦਸਾ ਵਾਪਰਿਆ ਸੀ। ਇਸ ਤੋਂ ਪਿੱਛੇ ਜੇਕਰ ਜਾ ਕੇ ਕੁਝ ਹੋਰ ਅਸੀਂ ਸਾਂਝਾ ਪਾਈਏ ਤਾਂ ਹਰ ਵਕਤ ਏਦਾਂ ਦੇ ਜਿਹੜੇ ਹਾਦਸੇ ਨੇ ਵਾਪਰਦੇ ਨੇ। ਪਰ ਜੋ ਕੱਲ ਵਾਪਰਿਆ ਤੇ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਸ ਦੀਆਂ ਤਸਵੀਰਾਂ ਵੇਖੀਆਂ ਵੀ ਹੋਣਗੀਆਂ। ਹਾਦਸਾ ਬਟਾਲੇ ਦੇ ਨੇੜੇ ਜਾ ਵਾਪਰਿਆ। ਸਕੂਲੀ ਵੈਨ ਦੇ ਵਿੱਚ 32 ਜਿਹੜੇ ਵਿਦਿਆਰਥੀ ਨੇ, ਮੈਂ ਬੱਚੇ ਸ਼ਬਦ ਵਰਤੂੰਗਾ, ਸ਼ਾਮਲ ਸੀ, ਬੈਠੇ ਸੀ ਤੇ ਉਹ ਸਕੂਲ ਤੋਂ ਵਾਪਸੀ ਕਰ ਰਹੇ ਸੀ। ਤਾਂ ਉਸ ਵਕਤ ਕੀ ਹੁੰਦਾ ਹੈ, ਉਸ ਵਕਤ ਇੱਕ ਕਿਸਾਨ ਦੁਆਰਾ ਇੱਕ ਖੇਤ ਨੂੰ ਜਾਂ ਖੇਤ ਦੇ ਕੂਟਲ ਨੂੰ ਜਾਂ ਕਹਿ ਲਈਏ ਕਿ ਵੇਸਟਸ ਨੂੰ ਅੱਗ ਲਾਈ ਹੁੰਦੀ ਹੈ ਤੇ ਵੈਨ ਜਦੋਂ ਸੜਕ ਉੱਤੋਂ ਦੀ ਲੰਘਦੀ ਹੈ ਤਾਂ ਵਾਪਰਦਾ ਕੀ ਹੈ ਕਿ ਧੂੰਏ ਦੀ ਚਪੇਟ ਵਿੱਚ ਆ ਕੇ ਉਹ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਤੇ ਉਹ ਖੇਤ ਦੇ ਵਿੱਚ ਚਲੀ ਜਾਂਦੀ ਹੈ। ਚਾਹੇ ਡਰਾਈਵਰ ਨੇ ਆਪਣੀ ਹਿੰਮਤ ਦੇ ਨਾਲ ਬਹੁਤੇ ਬੱਚਿਆਂ ਨੂੰ ਕੱਢ ਲਿਆ ਪਰ ਫਿਰ ਵੀ 7 ਬੱਚੇ ਜਿਹੜੇ ਸੀ ਉਹ ਧੂੰਏ ਦੇ ਵਿੱਚ ਅੱਗ ਦੇ ਵਿੱਚ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪਰ ਉਹਨਾਂ ਵਿੱਚੋਂ 3 ਦੀ ਹਾਲਤ ਜਿਹੜੀ ਗੰਭੀਰ ਹੈ ਤੇ ਬਾਕੀਆਂ ਨੂੰ ਇੱਕ ਵਾਰ ਸਥਿਰ ਹਾਲਾਤਾਂ ਦੇ ਵਿੱਚ ਮੰਨਿਆ ਜਾ ਰਿਹਾ ਹੈ
ਜੀ।
ਜੇਕਰ ਅਸੀਂ ਸਾਰੀ ਦੀ ਸਾਰੀ ਘਟਨਾਵਾਨੀ ਵੇਖੀਏ ਕਿ ਇਸ ਤਰੀਕੇ ਦੇ ਨਾਲ ਵਾਪਰਿਆ ਕਿਉਂ ਜਾਂ ਇਸ ਤਰੀਕੇ ਦੇ ਨਾਲ ਹੋਇਆ ਕਿਉਂ, ਇਹਦੇ ਉੱਤੇ ਜਿਹੜੇ ਮੀਤਹੇਅਰ ਨੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਕਿਹਾ ਉਹ ਪੂਰੀ ਦੀ ਪੂਰੀ ਗੱਲ ਉੱਤੇ ਕਹਿੰਦੇ ਨੇ ਕਿ ਅਸੀਂ ਜੋ ਬੱਚੇ ਇਸ ਹਾਦਸੇ ਦੇ ਸ਼ਿਕਾਰ ਹੋਏ ਨੇ ਉਹਨਾਂ ਦੇ ਇਲਾਜ ਦੇ ਪੈਸੇ ਸਰਕਾਰ ਭਰੂਗੀ। ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਨਾਲ ਦੀ ਨਾਲ ਅਸੀਂ ਇਸ ਮਾਮਲੇ ਦੀ ਜਾਂਚ ਕਰਵਾਵਾਂਗੇ। ਇੱਕ ਬਹੁਤ ਹੀ ਵੱਡੇ ਲੇਖਕ ਨੇ, ਮੈਂ ਉਹਨਾਂ ਨੂੰ ਜਦੋਂ ਦੇਖਦਾ ਪੜ੍ਹਦਾ ਹੁੰਦਾ ਸੀ
ਜੀ। ਇਹਨਾਂ ਦੀ ਤੁਹਾਡੀ ਆਡੀਓ ਫ੍ਰੀਜ਼ ਹੋ ਗਈ ਸੀ, ਗੋ ਅਹੈਡ, ਕਰੈਕਟ ਹੋ ਗਈ ਆ ਜੀ।
ਦਾਂਤੇ ਦਾ ਮੈਂ ਨਾਮ ਲਊਂਗਾ ਜੀ, ਉਹ ਇੱਕ ਥਾਂ ਤੇ ਲਿਖਦੇ ਨੇ ਜੇਕਰ ਤੁਸੀਂ ਧਰਤੀ ਉੱਤੇ ਸਵਰਗ ਵੇਖਣਾ ਹੈ ਤਾਂ ਤੁਸੀਂ ਫੁੱਲ ਵੇਖ ਲਵੋ, ਤਾਰੇ ਵੇਖ ਲਵੋ ਤੇ ਬੱਚੇ ਵੇਖ ਲਵੋ
ਜੀ।
ਦੇਖੋ ਅਸੀਂ ਤਾਰੇ ਵੇਖਣ ਜੋਗਰਾ ਤਾਂ ਅਸਮਾਨ ਛੱਡਿਆ ਨੀ, ਪ੍ਰਦੂਸ਼ਣ ਇੰਨਾ ਕਰ ਦਿੱਤਾ ਹੈ। ਫੁੱਲ ਪੈਦਾ ਕਰਨ ਜੋਗੀ ਅਸੀਂ ਧਰਤੀ ਨੀ ਛੱਡੀ, ਜਾਂ ਤਾਂ ਅਸੀਂ ਉਸ ਨੂੰ ਪੂੰਜੀਪਤੀਆਂ ਦੇ ਹਵਾਲੇ ਕਰ ਦਿੱਤਾ ਜਾਂ ਫਿਰ ਅਸੀਂ ਉਹਨੂੰ ਪੈਸਟੀਸਾਈਡ ਦੇ ਹਵਾਲੇ ਕਰ ਦਿੱਤਾ ਹੈ। ਤੇ ਬੱਚਿਆਂ ਦੇ ਹਾਲਾਤ ਅਸੀਂ ਲਗਾਤਾਰ ਵੇਖ ਰਹੇ ਹਾਂ ਜਿਸ ਤਰੀਕੇ ਨਾਲ ਉਹ ਮੈਂਟਲੀ ਸਟ੍ਰੈਸ ਤੇ ਫਿਜ਼ੀਕਲ ਸਟ੍ਰੈਸ ਦੇ ਵਿੱਚੋਂ ਗੁਜ਼ਰਦੇ ਨੇ। ਇਸ ਨੂੰ ਮੈਂ ਹੁਣ ਕਿਸ ਖਾਤੇ ਪਾ ਕੇ ਚੱਲਾਂ? ਅਸੀਂ ਕਦੋਂ ਤੀਕਰ ਇਦਾਂ ਦੇ ਐਲਾਨ ਹੀ ਕਰਦੇ ਜਾਵਾਂਗੇ ਕਿ ਮਾਮਲੇ ਦੀ ਸੁਣਵਾਈ ਹੋਊਗੀ? ਅਸੀਂ ਕਦੋਂ ਤੀਕਰ ਕਹਾਂਗੇ ਕਿ ਇਲਾਜ ਫ੍ਰੀ ਹੋਊਗਾ? ਇਸ ਦੇ ਪੱਕੇ ਜਿਹੜੇ ਹੱਲ ਨੇ ਨਿਜ਼ਮਾਵਲੀ ਵਿੱਚ ਕਿਉਂ ਨੀ ਹੋਣਗੇ? ਸਕੂਲਾਂ ਨੂੰ ਖਾਸ ਹਦਾਇਤ ਕਿਉਂ ਨੀ ਹੁੰਦੀ ਕਿ ਤੁਸੀਂ ਇਦਾਂ ਦੇ ਜਿਹੜੇ ਇਹਦੇ ਵਿੱਚ ਵਹੀਕਲ ਸ਼ਾਮਲ ਕਰਨੇ ਨੇ, ਡਰਾਈਵਰ ਕੋਲੇ ਇਹ ਇਹ ਸਰਟੀਫਿਕੇਟ ਜਾਂ ਇਹ ਇਹ ਡਰਾਈਵਿੰਗ ਲਾਇਸੈਂਸ ਹੋਣੇ ਜ਼ਰੂਰੀ ਨੇ, ਫੇਰ ਹੀ ਤੁਸੀਂ ਇਸ ਨੂੰ ਆਨ ਰੋਡ ਕਰ ਸਕਦੇ ਹੋ? ਨਹੀਂ, ਇਦਾਂ ਦਾ ਕੁਛ ਨੀ ਹੋ ਰਿਹਾ। ਜਦੋਂ ਅਸੀਂ ਸਾਰੀ ਦੀ ਸਾਰੀ ਇਸ ਖਬਰ ਨੂੰ ਵੇਖਦੇ ਹਾਂ ਤਾਂ ਜਾਪਦਾ ਕਿ ਰੱਬ ਆਸਰੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵਹਿਣਾ ਚੱਲਦੀਆਂ ਨੇ, ਉਹਨੂੰ ਤੂੜੀ ਦੇ ਕੋਠੇ ਵਾਂਗੂ ਭਰ ਕੇ ਤੋਰਿਆ ਜਾਂਦਾ। ਬਹੁਤ ਹਾਦਸੇ ਰੇਲਵੇ ਕਰੋਸਿੰਗ ਨਾਲ ਜੁੜਦੇ ਨੇ, ਬਹੁਤ ਧੂੰਏ ਨਾਲ ਜੁੜਦੇ ਨੇ। ਅਸੀਂ ਕਿਸਾਨਾਂ ਨੂੰ ਇਹਦੇ ਵਿੱਚ ਜ਼ਿੰਮੇਵਾਰ ਇੰਨਾ ਕੁ ਠਹਿਰਾ ਸਕਦੇ ਹਾਂ, ਬਸ ਇੰਨਾ ਕਿ ਤੁਸੀਂ ਇਸ ਚੀਜ਼ ਨੂੰ ਜ਼ਰੂਰ ਦੇਖ ਲਿਆ ਕਰੋ ਕਿ ਜਿਸ ਵਕਤ ਤੁਹਾਡਾ ਜਿਹੜਾ ਖੇਤ ਹੈ, ਤੁਹਾਡਾ ਜਿਹੜਾ ਐਂ ਕਹਿ ਲਈਏ ਕਿ ਜਿੱਥੇ ਤੁਸੀਂ ਅੱਗ ਲਾਉਣੀ ਹੈ ਉਹ ਕਿਸੇ ਸੜਕ ਦੇ ਨੇੜੇ ਆ ਤਾਂ ਉੱਥੇ ਸੇਫਟੀ ਦਾ ਖਾਸ ਖਿਆਲ ਰੱਖ ਲਓ, ਇੱਕ ਗੱਲ। ਦੂਸਰੀ ਗੱਲ ਦੀ ਜੇਕਰ ਮੈਂ ਗੱਲ ਕਰਦਾ ਤਾਂ ਇਹਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਜਿੱਥੇ ਤੁਸੀਂ ਸੇਫਟੀ ਦਾ ਖਿਆਲ ਰੱਖਣਾ ਹੈ ਉੱਥੇ ਉੱਥੇ ਤੁਸੀਂ ਵਕਤ ਦਾ ਵੀ ਖਿਆਲ ਰੱਖ ਲਓ। ਜਦੋਂ ਉਸ ਸੜਕ ਦੇ ਉੱਤੇ ਜ਼ਿਆਦਾ ਆਵਾਜਾਈ ਹੁੰਦੀ ਹੈ ਤਾਂ ਉਸ ਟਾਈਮ ਨੂੰ ਛੱਡ ਦਿੱਤਾ ਜਾਵੇ ਜਾਂ ਉਸ ਨੂੰ ਅੱਗੇ ਪਿੱਛੇ ਕਰ ਲਿਆ ਜਾਵੇ। ਜੇ ਤੁਸੀਂ ਕਹੋਗੇ ਕਿ ਕਿਸਾਨ ਅੱਗ ਨਾ ਲਾਉਣ ਤਾਂ ਮੈਂ ਕਹਿੰਦਾ ਸਰਕਾਰ ਕੋਈ ਬਦਲਵੇਂ ਪ੍ਰਬੰਧ ਵੀ ਦੇਵੇ ਇਹਦੇ ਲਈ। ਸੁਪਰੀਮ ਕੋਰਟ ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਹਵਾ ਦੀ ਕੁਆਲਿਟੀ ਖਰਾਬ ਹੋਈ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਵੀ ਤੁਸੀਂ ਕਿਸਾਨਾਂ ਨੂੰ ਕਸੂਰਵਾਰ ਕਿਉਂ ਠਹਿਰਾ ਦਿੰਦੇ ਹੋ? ਹਰ ਵਾਰੀ ਕਿਸਾਨਾਂ ਨੂੰ ਕੋਈ ਕਹਿ ਦਿੰਦੇ ਵੀ ਤੁਸੀਂ ਇਸ ਕਦਰ ਨਾ ਕਰਿਆ ਕਰੋ, ਤੁਸੀਂ ਜਾ ਕੇ ਖੇਤਾਂ ਦੇ ਹਾਲਾਤ ਵੇਖੋ, ਤੁਸੀਂ ਜਾ ਕੇ ਲੋਕਾਂ ਦੇ ਹਾਲਾਤ ਵੇਖੋ, ਤੁਸੀਂ ਪਤਾ ਕਰੋ ਕਿ ਵਾਪਰ ਕੀ ਰਿਹਾ। ਇਹ ਸਾਰੇ ਕਾਸੇ ਦੇ ਉੱਤੇ ਜਦੋਂ ਬਿਆਨ ਸੁਪਰੀਮ ਕੋਰਟ ਦਾ ਵੀ ਆਇਆ ਸੀ ਉਸ ਤੋਂ ਬਾਅਦ ਕੀਤਾ ਕੀ ਸਰਕਾਰਾਂ ਨੇ? ਕੀਤਾ ਕਿ ਕੁਝ ਨਹੀਂ ਕੀਤਾ। ਇਹਦੇ ਵਿੱਚ ਕਿਸਾਨਾਂ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਚਾਹੇ ਜਿਹੜਾ ਪਰਚਾ ਜਿਹੜੀ FIR ਹੈ ਉਹ ਕਿਸਾਨ ਦੇ ਉੱਤੇ ਵੀ ਦਰਜ ਹੋ ਗਈ ਹੈ ਤੇ ਨਾਲ ਦੀ ਨਾਲ ਉਹ ਜਿਹੜੀ FIR ਹੈ ਉਹ ਡਰਾਈਵਰ ਦੇ ਉੱਤੇ ਵੀ ਦਰਜ ਹੋ ਗਈ ਹੈ। ਮਾਮਲੇ ਦੀ ਜਾਂਚ ਹੋ ਰਹੀ ਹੈ, ਕਾਫੀ ਲੰਬੇ ਸਮੇਂ ਤੋਂ ਮਾਮਲੇ ਦੀਆਂ ਜਾਂਚਾਂ ਦੇ ਇਹ ਕੇਸ ਚੱਲਦੇ ਨੇ ਤੇ ਚੱਲਦੇ ਰਹਿਣਗੇ। ਇਹ ਕੋਈ ਟ੍ਰੈਫਿਕ ਦਾ ਜਾਂ ਸਕੂਲੀ ਬੱਸਾਂ ਦੇ ਨਿਯਮਾਂ ਦਾ ਸਥਾਈ ਜਾਂ ਪੱਕਾ ਹੱਲ ਨਹੀਂ। ਅਸੀਂ ਜਦੋਂ ਵਿਕਸਿਤ ਦੇਸ਼ਾਂ ਨੂੰ ਵੇਖਦੇ ਹਾਂ, ਅਮੈਰੀਕਾ, ਕੈਨੇਡਾ ਨੂੰ ਵੇਖਦੇ ਹਾਂ, ਇਹਨਾਂ ਸੜਕਾਂ ਦੇ ਉੱਤੇ ਸਕੂਲੀ ਬੱਸਾਂ ਦੀ ਸਰਦਾਰੀ ਹੁੰਦੀ ਹੈ ਤੇ ਸਾਡੀਆਂ ਸੜਕਾਂ ਦੇ ਉੱਤੇ ਸਭ ਤੋਂ ਘੱਟ ਅਣਗੌਲਿਆ ਜੇਕਰ ਕੀਤਾ ਜਾਂਦਾ ਹੈ ਉਹ ਸਕੂਲੀ ਬੱਸਾਂ ਨੂੰ ਹੀ ਕੀਤਾ ਜਾਂਦਾ ਹੈ, ਸਭ ਤੋਂ ਘੱਟ ਗੌਲਿਆ ਜਾਂਦਾ ਸਕੂਲੀ ਬੱਸਾਂ ਨੂੰ। ਇਹ ਸਾਰੇ ਕਾਸੇ ਨੂੰ ਜਦੋਂ ਦੇਖਦੇ ਹਾਂ ਤਾਂ ਸਾਨੂੰ ਸੋਚਣ ਦੀ ਤਾਂ ਲੋੜ ਹੈ ਕਿ ਅਸਲ ਵਿੱਚ ਇਸ ਤਰੀਕੇ ਨਾਲ ਹੋ ਕਿਉਂ ਰਿਹਾ। ਇਹਦੇ ਵਿੱਚ ਵੀ ਇੱਕ ਅਸੀਂ ਬੇਨਤੀ ਕਰ ਸਕਦੇ ਹਾਂ, ਇੱਕ ਅਪੀਲ ਕਰ ਸਕਦੇ ਹਾਂ ਵਿਰਾਸਤ ਮੀਡੀਆ ਤੋਂ ਕਿ ਭਗਵੰਤ ਮਾਨ ਸਾਹਿਬ ਕੋਈ ਠੋਸ ਤੇ ਸਖ਼ਤ ਕਾਨੂੰਨ ਲੈ ਕੇ ਆਉਣ ਤਾਂ ਜੋ ਭਵਿੱਖ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਵਾਪਰਨ ਜੀ।
ਜਸਵਿੰਦਰ ਜੀ, ਪੈਸਾ ਤਾਂ ਵੰਡਿਆ ਜਾਂਦਾ ਹਰ ਇੱਕ ਵਾਸਤੇ, ਕਿਉਂਕਿ ਪੈਸਾ ਖਾਧਾ ਬਹੁਤ ਜਾਂਦਾ, ਅੰਡਰ ਦਾ ਟੇਬਲ ਪਹੁੰਚਦਾ ਪਹੁੰਚਦਾ ਜ਼ੀਰੋ ਹੋ ਜਾਂਦਾ, ਚਾਹੇ ਸਕੂਲ ਵਾਲੇ ਨੂੰ ਪਹੁੰਚਣਾ, ਪਿੰਡਾਂ ਵਿੱਚ ਲੋਕਾਂ ਵਾਸਤੇ ਪੈਸਾ ਪਹੁੰਚਣਾ ਹੋਵੇ, ਪੈਸਾ ਦਿੱਤਾ ਵੀ ਜਾਂਦਾ ਹਰ ਇੱਕ ਕੰਮ ਵਾਸਤੇ, ਪਰ ਪੈਸਾ ਸਹੀ ਤਰੀਕੇ ਨਾਲ ਵਰਤਿਆ ਨਹੀਂ ਜਾਂਦਾ। ਉਹੀ ਲੋਕ ਹਨ, ਉਹੀ ਦੇਸ਼ ਆ, ਅਤੇ ਉਹੀ ਕਰੰਸੀ ਹੈਗੀ ਆ, ਜਿਹਨਾਂ ਵਿੱਚ ਟੈਕਸ ਦੇ ਕੇ ਗੌਰਮੈਂਟ ਨੂੰ ਪੈਸੇ ਜਾਂਦੇ ਆ, ਮੁੜ ਕੇ ਵਾਪਸ ਜਿਹੜੇ ਪਹੁੰਚ ਰਹੇ ਹੁੰਦੇ ਆ ਉਹ ਲੋਕਾਂ ਤੱਕ ਨਹੀਂ ਪਹੁੰਚਦੇ, ਚਾਹੇ ਸਕੂਲਾਂ ਵਿੱਚ ਹੋਣ, ਚਾਹੇ ਸਕੂਲ ਬੱਸ ਵਾਸਤੇ ਹੋਣ, ਚਾਹੇ ਟ੍ਰੈਫਿਕ ਵਾਸਤੇ ਹੋਣ। ਜਿਹੜੀ ਠੱਗੀ ਚੱਲ ਰਹੀ ਹੈਗੀ ਹੈ ਨਾ, ਜਿਸ ਹਿਸਾਬ ਨਾਲ ਪੈਸਾ ਜਿਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਨਹੀਂ ਮਿਲਦਾ। ਕੱਲ੍ਹ ਹੀ ਆਪਾਂ ਰਿਪੋਰਟ ਸਾਂਝੀ ਕੀਤੀ ਸੀ ਕਿੱਦਾਂ ਬੰਦੇ ਜਿਹੜੇ ਰਾਸ਼ਨ ਲੈਂਦੇ ਆ, ਕਿੰਨਾ ਕਿੰਨਾ ਉਹਨਾਂ ਕੋਲ ਸਭ ਕੁਛ ਹੁੰਦਿਆਂ ਵੀ ਉਹ ਗਰੀਬਾਂ ਨੂੰ ਨਹੀਂ ਕੁਝ ਦੇ ਸਕੇ। ਸੋ ਸਾਡੇ ਕੋਲ ਵੀ ਸਭ ਕੁਝ ਹੁੰਦਿਆਂ ਵੀ ਆਪਾਂ ਆਪਣੇ ਇਸ ਚੀਜ਼ ਨੂੰ ਸੰਭਾਲ ਨਹੀਂ ਸਕਦੇ। ਬੱਚੇ ਰੱਬ ਦਾ ਰੂਪ ਹੁੰਦੇ ਆ, ਇਹਨਾਂ ਦੀ ਉਂਗਲ ਫੜ ਲਵੋ ਜਿੱਧਰ ਨੂੰ ਮਰਜ਼ੀ ਉੱਧਰ ਨੂੰ ਤੁਰ ਪੈਂਦੇ। ਆਪਣੇ ਦੇਸ਼ ਨੂੰ ਸੁਧਾਰਨਾ, ਆਪਣੇ ਪਿੰਡ ਨੂੰ, ਆਪਣੇ ਸੂਬੇ ਨੂੰ ਸੁਧਾਰਨਾ, ਇਹ ਬੱਚਿਆਂ ਨੂੰ ਪੜ੍ਹਾ ਦੇਵੋ, ਇਹ ਬੱਚਿਆਂ ਨੂੰ ਚੰਗੀ ਸੇਧ ਦੇ ਦੇਵੋ, ਅਤੇ ਸੂਬਾ ਆਪੇ ਠੀਕ ਹੋ ਜਾਵੇ। ਪਰ ਆਪਾਂ ਦਿੱਤਾ ਨਹੀਂ ਇਹਨਾਂ ਨੂੰ ਕੁਛ। ਬੱਸ ਦੇਖ ਲਓ, ਜਿਹੜੇ ਬੱਸ ਵਿੱਚ ਬੈਠ ਕੇ ਜਾਂਦੇ ਹਨ, ਆਪਾਂ ਸੋਨੇ ਦੇ ਪੱਤਰ ਲਾ ਦਿੰਦੇ ਹਾਂ ਗੁਰੂ ਘਰਾਂ ਦੇ ਵਿੱਚ, ਅਤੇ ਹੋਰ ਆਸੇ ਪਾਸੇ ਇੰਨਾ ਪੈਸਾ ਡੋਨੇਟ ਕਰ ਦਿੰਦੇ ਹਾਂ। ਆਪਾਂ ਇੱਕ ਬੱਸ ਨਹੀਂ ਪ੍ਰੋਡਿਊਸ ਕਰਦੇ, ਇੱਕ ਐਂਬੂਲੈਂਸ ਨਹੀਂ ਪ੍ਰੋਡਿਊਸ ਕਰ ਸਕਦੇ। ਸੋ ਸਰਕਾਰਾਂ ਵੀ ਉਹ ਚਾਹੁੰਦੀਆਂ ਵੀ ਚਲੋ ਜੀ, ਲੋਕ ਆਪਣੇ ਆਪ ਸਾਰੀਆਂ ਚੀਜ਼ਾਂ ਸਾਂਭੀ ਜਾਣ, ਵੀ ਆਪਾਂ ਆਪਣੇ ਕੰਮ ਕਰੀ ਜਾਂਦੇ ਹਾਂ। ਸੋ ਲੋਕਾਂ 'ਤੇ ਨਾ ਛੱਡੋ, ਸਰਕਾਰਾਂ ਨੂੰ ਵੀ ਦੇਖਣਾ ਪੈਣਾ, ਲੋਕਾਂ ਨੂੰ ਵੀ ਦੇਖਣਾ ਪੈਣਾ ਵੀ ਦਿੱਤਾ ਹੋਇਆ ਪੈਸਾ ਖਰਚਿਆ ਕਿੱਥੇ ਜਾਂਦਾ, ਜਾਂ ਜੋ ਕੋਈ ਸਰਕਾਰ ਨੇ ਦਿੱਤਾ ਸੀ ਉਹ ਸਹੀ ਜਗ੍ਹਾ ਵਰਤਿਆ ਜਾਂਦਾ ਕਿ ਨਹੀਂ। ਪਰ ਕਰੀਏ ਕੀ, ਇਹ ਸਿਸਟਮ ਹੀ ਐਸਾ ਚੱਲਿਆ ਹੋਇਆ ਸ਼ੁਰੂ ਤੋਂ ਆਉਂਦਾ, ਸਿਸਟਮ 'ਚੋਂ ਨਿਕਲਣਾ ਬੜਾ ਔਖਾ ਆ। ਜੇ ਕਹੇ ਨਾ ਸਿਸਟਮ ਵਿੱਚੋਂ ਨਿਕਲ ਜਾਈਏ, ਸ਼ੁਰੂਆਤ ਕਰੀਏ ਤਾਂ ਕਿੱਥੋਂ ਕਰੀਏ? ਭਗਵੰਤ ਮਾਨ ਨੂੰ ਤਾਂ ਖੁਦ ਮੁਸੀਬਤ ਫਸੇ ਹੋਏ ਹਨ, ਮੈਂ ਸ਼ੁਰੂਆਤ ਕਰਾਂ ਕਿੱਥੋਂ ਕਰਾਂ? ਵੀ ਚੋਰ ਤਾਂ ਸਾਰੇ ਪਾਸੇ ਬੈਠੇ ਆ
ਜੀ।
ਸੋ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਸੱਚ ਸੈਡ ਨਿਊਜ਼, ਬੱਚੇ ਨੇ ਤਾਂ ਸੱਟਾਂ ਲੱਗ ਜਾਣੀਆਂ, ਅੱਗ ਵਿੱਚ ਜਲ ਜਾਣਾ, ਮਾੜੀ ਖਬਰ ਹੈਗੀ ਆ, ਪਰ ਦੇਖਦੇ ਹਾਂ ਕੋਈ ਸੁਧਾਰ ਆਉਂਦਾ ਕਿ ਨਹੀਂ। ਭਾਰਤ ਹੁਣ 150 ਸਿਧਾਂਤ 'ਤੇ ਖਿਸਕ ਗਿਆ।
ਦੇਖੋ ਜੀ, ਇੱਕ ਜਿਹੜਾ ਸਰਵੇ ਹੈ ਜਾਂ ਕਹਿ ਲਈਏ ਇੱਕ ਰਿਪੋਰਟ ਸਾਂਝੀ ਹੋਈ ਹੈ, ਜਿਹੜੀ ਇਹ ਰਿਪੋਰਟਿੰਗ ਵਿਦਾਊਟ ਬਾਰਡਰਸ ਏਜੰਸੀ ਹੈ, ਰਿਪੋਰਟਸ ਵਿਦਾਊਟ ਬਾਰਡਰਸ ਏਜੰਸੀ ਨੇ ਇਹ ਰਿਪੋਰਟ ਕਰਵਾਈ ਹੈ, ਜਾਂ ਕਹਿ ਲਓ ਕਿ ਇਹ ਸਰਵੇ ਕਰਵਾਇਆ। 180 ਦੇਸ਼ਾਂ ਦਾ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਇਹ ਸਰਵੇ ਹੋਇਆ ਹੈ ਕਿ 180 ਦੇਸ਼ਾਂ ਦੇ ਵਿੱਚ ਕਿਹੜਾ ਕਿਹੜਾ ਦੇਸ਼ ਕਿੱਥੇ ਕਿੱਥੇ ਡਿਜ਼ਰਵ ਕਰਦਾ ਜਾਂ ਕਿੱਥੇ ਕਿੱਥੇ ਉਸਨੇ ਆਪਣੇ ਆਪ ਨੂੰ ਰੱਖਿਆ ਹੋਇਆ
ਜੀ।
ਭਾਰਤ ਪਹਿਲਾਂ ਇਸ ਰਿਪੋਰਟ ਤੋਂ ਪਹਿਲਾਂ 142 ਨੰਬਰ ਤੇ ਸੀ, ਹੁਣ ਭਾਰਤ ਇਹਦੇ ਵਿੱਚ ਖਿਸਕ ਕੇ ਤੇ 195 ਨੰਬਰ ਤੇ ਚਲਾ ਗਿਆ। 150 ਦਾ ਅੰਕੜਾ ਭਾਰਤ ਕੋਲੇ ਹੈ
ਜੀ।
ਚਾਹੇ ਸਾਰਾ ਏਸ਼ੀਆ ਹੀ ਇਹਦੇ ਵਿੱਚ ਇੱਕ ਤਰੀਕੇ ਦੇ ਨਾਲ ਲਟਕਿਆ, ਅਸੀਂ ਗੱਲ ਪਾਕਿਸਤਾਨ ਦੀ ਕਰੀਏ, ਮਿਆਂਮਾਰ ਦੀ ਕਰੀਏ, ਸ਼੍ਰੀਲੰਕਾ ਦੀ ਕਰੀਏ, ਬੰਗਲਾਦੇਸ਼ ਦੀ ਕਰੀਏ, ਇੱਕ ਨੇਪਾਲ ਨੂੰ ਛੱਡ ਦਿਓ ਜੀ। ਨੇਪਾਲ ਪਹਿਲਾਂ 100 ਨੰਬਰ ਤੇ ਸੀ, ਬਹੁਤ ਛੋਟੀ ਜੀ ਕੰਟਰੀ ਹੈ, ਚਿੜੀ ਦੇ ਪੂੰਝੇ ਜਿੱਡੀ ਕੰਟਰੀ ਹੈ ਜੇਕਰ ਮੈਂ ਠੇਠ ਪੰਜਾਬੀ ਵਿੱਚ ਕਹਾਂ। ਪਹਿਲਾਂ 100 ਨੰਬਰ ਤੇ ਸੀ, ਪਰ ਹੁਣ ਉਹਨੇ ਆਪਣੇ ਆਪ ਨੂੰ ਇੰਪਰੂਵ ਕਰਕੇ 75 ਨੰਬਰ ਦੇ ਉੱਤੇ ਲੈ ਆਉਂਦਾ ਹੈ
ਜੀ।
ਉੱਤਰੀ ਕੋਰੀਆ ਦੀ ਗੱਲ ਕਰਦੇ ਹਾਂ ਤਾਂ ਉਹ 180 ਨੰਬਰ ਦੇ ਉੱਤੇ ਖੜਾ ਹੈ। ਤੇ ਜੇਕਰ ਤੁਸੀਂ ਡਿਟੇਲ ਵਿੱਚ ਮੈਨੂੰ ਇਜਾਜ਼ਤ ਦੇਵੋ ਤਾਂ ਮੇਰੇ ਕੋਲ ਰਿਪੋਰਟ ਆ, ਮੈਂ ਪੂਰੀ ਦੀ ਪੂਰੀ ਰਿਪੋਰਟ ਤੁਹਾਨੂੰ ਦੱਸ ਸਕਦਾ ਵੀ ਕਿਹੜੀ ਕਿਹੜੀ ਕੰਟਰੀ ਕਿੱਥੇ ਕਿੱਥੇ ਡਿਜ਼ਰਵ ਕਰਦੀ ਹੈ। ਪਾਕਿਸਤਾਨ 157 ਨੰਬਰ ਤੇ ਹੈ ਜੀ, ਸ਼੍ਰੀਲੰਕਾ 146ਵੇਂ ਨੰਬਰ ਦੇ ਉੱਤੇ ਖੜਦਾ ਜਾ ਕੇ, ਬੰਗਲਾਦੇਸ਼ 162 ਨੰਬਰ ਦੇ ਉੱਤੇ ਖੜਾ ਜੀ, ਨੇਪਾਲ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ ਮੈਂ ਪਹਿਲਾਂ ਹੀ ਕਹਿ ਦਿੱਤਾ, ਨਾਰਵੇ 1 ਨੰਬਰ ਦੇ ਉੱਤੇ ਹੈ ਜੀ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ। ਨਾਰਵੇ ਕੰਟਰੀ 1 ਨੰਬਰ ਦੇ ਉੱਤੇ ਹੈ, ਦੂਸਰੇ ਨੰਬਰ ਉੱਤੇ ਡੈਨਮਾਰਕ ਆਉਂਦਾ ਜੀ, ਤੀਸਰੇ ਨੰਬਰ ਉੱਤੇ ਸਵੀਡਨ ਆਉਂਦਾ ਤੇ ਫਿਰ ਆਸਟ੍ਰੇਲੀਆ 4th ਤੇ ਆਉਂਦਾ ਤੇ ਇਸ ਤੋਂ ਅੱਗੇ ਫਿਨਲੈਂਡ 5ਵੇਂ ਨੰਬਰ ਦੇ ਉੱਤੇ ਆਉਂਦਾ। ਦੱਖਣੀ ਕੋਰੀਆ ਤੁਹਾਨੂੰ ਦੱਸ ਦਿੱਤਾ, ਤੇ ਰੂਸ ਦੀ ਜਿਹੜੀ ਸਥਿਤੀ ਹੈ ਉਹ 155 ਨੰਬਰ ਤੇ ਆ, ਤੇ ਚੀਨ ਦੀ ਸਥਿਤੀ 175 ਨੰਬਰ ਉੱਤੇ ਬਣੀ ਹੋਈ ਆ। ਇਹ ਪੂਰੀ ਦੀ ਪੂਰੀ ਰਿਪੋਰਟ ਆਈ ਹੈ
ਜੀ।
ਦੇਖੋ, ਮੈਂ ਇਸ ਰਿਪੋਰਟ ਨੂੰ ਸਿਰਫ ਇੰਨਾ ਨਹੀਂ ਵੇਖੂੰਗਾ ਕਿ ਭਾਰਤ 42 ਤੋਂ 95 ਤੇ ਚਲਾ ਗਿਆ
ਜੀ,
ਮੈਂ ਇਸ ਰਿਪੋਰਟ ਨੂੰ ਇੰਨਾ ਵੀ ਵੇਖਣਾ ਚਾਹੂੰਗਾ ਕਿ ਕਿਉਂ ਗਿਆ। ਅਸਲ ਵਿੱਚ ਦੋ ਚੀਜ਼ਾਂ ਦੀ ਜਿਹੜੀ ਪ੍ਰੈਸ ਤੋਂ ਆਜ਼ਾਦੀ ਖੋਹ ਲਈ ਗਈ ਆ, ਇੱਕ ਤਾਂ ਜਦੋਂ ਤੁਸੀਂ ਹਿੰਦੂ ਰਾਸ਼ਟਰ ਜਾਂ ਧਾਰਮਿਕ ਕੱਟੜਤਾਵਾਦ ਬਾਰੇ ਲਿਖਦੇ ਹੋ ਤਾਂ ਤੁਹਾਨੂੰ ਆਪਣੀ ਜਾਨ ਦੇ ਲਾਲੇ ਪਹਿਲਾਂ ਪੈ ਜਾਂਦੇ ਆ ਰਿਪੋਰਟਿੰਗ ਤੋਂ
ਜੀ,
ਇੱਕ ਗੱਲ। ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਕੋਈ ਵੀ ਸਮੇਂ ਦੀ ਸਰਕਾਰ ਬਾਰੇ ਲਿਖਦੇ ਹੋ
ਜੀ,
ਉਹਨਾਂ ਦੀਆਂ ਗਲਤੀਆਂ ਬਾਰੇ ਲਿਖਦੇ ਹੋ, ਉਹਨਾਂ ਦੀਆਂ ਨੀਤੀਆਂ ਬਾਰੇ ਲਿਖਦੇ ਹੋ, ਉਹਨਾਂ ਦੀਆਂ ਕਮੀਆਂ ਬਾਰੇ ਲਿਖਦੇ ਹੋ, ਤਾਂ ਉੱਥੇ ਵੀ ਤੁਹਾਡੇ ਲਈ ਰਿਸਕ ਹੋ ਜਾਂਦਾ ਹੈ, ਉੱਥੇ ਵੀ ਤੁਹਾਡੇ ਲਈ ਬਹੁਤ ਔਖਾ ਹੋ ਜਾਂਦਾ ਹੈ। ਇਹ ਗੱਲ ਇਕੱਲੀ ਪੱਤਰਕਾਰ ਭਾਈਚਾਰੇ ਨਾਲ ਨਹੀਂ ਵਾਪਰਦੀ, ਇਹ ਪੂਰੀ ਦੀ ਪੂਰੀ ਲੇਖਕ ਭਾਈਚਾਰੇ ਨਾਲ ਵੀ ਵਾਪਰਦੀ ਹੈ, ਇਹ ਪੂਰੀ ਦੀ ਪੂਰੀ ਸਮਾਜ ਸੇਵੀਆਂ ਨਾਲ ਵੀ ਵਾਪਰਦੀ ਹੈ, ਇਹ ਪੂਰੀ ਦੀ ਪੂਰੀ ਚੰਗੇ ਲੀਡਰਾਂ ਨਾਲ ਵੀ ਵਾਪਰਦੀ ਹੈ। ਮੈਂ ਕਹਿ ਦੂੰਗਾ ਕਿ ਜੋ ਸੱਚ ਦੇ ਨਾਲ ਖੜਦਾ ਉਹਦੇ ਨਾਲ ਇਹ ਸਭ ਕੁਝ ਵਾਪਰਦਾ ਹੈ
ਜੀ।
ਪੱਤਰ ਸਾਹਿਬ ਦਾ ਸ਼ੇਰ ਹੈ, ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਇੰਨਾ ਵੀ ਸੱਚ ਨਾ ਬੋਲ ਕੇ ਤੂੰ ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਨੂੰ। ਤੇ ਪਾਤਰ ਸਾਹਿਬ ਨੇ ਇਸ ਸ਼ੇਰ ਦੇ ਬਾਅਦ ਜਦੋਂ ਉਹਨਾਂ ਦੀ ਥੋੜੀ ਜਿਹੀ ਆਲੋਚਨਾ ਵੀ ਹੋਈ, ਜੋ ਚਾਹੁੰਦੇ ਸੀ ਵੀ ਸੱਚ ਦੇ ਡਰ ਤੋਂ, ਇਕੱਲਾ ਰਹਿਣ ਦੇ ਡਰ ਤੋਂ ਸੱਚ ਬੋਲਣਾ ਨਹੀਂ ਛੱਡ ਦੇਣਾ ਚਾਹੀਦਾ, ਤਾਂ ਉਹਨਾਂ ਨੇ ਇੱਕ ਸ਼ੇਰ ਇਹ ਵੀ ਲਿਖਿਆ ਸੀ ਕਿ ਜਦੋਂ ਮੈਂ ਜਾਪਦਾ ਮੈਂ ਇਕੱਲਾ ਰਹਿ ਜਾਂਦਾ ਹਾਂ, ਮੈਂ ਸਤਿਗੁਰਾਂ ਨੂੰ ਯਾਦ ਕਰਦਾ ਹਾਂ ਤੇ 1,25,000 ਹੋ ਜਾਂਦਾ। ਤਾਂ ਹੁਣ ਅਸਲ ਵਿੱਚ 1,25,000 ਹੋਣ ਵਾਲੀ ਗੱਲ ਹੈ, ਜੋ ਜੋ ਪੱਤਰਕਾਰ ਆਪਣੇ ਬਲਬੂਤੇ ਉੱਤੇ ਆਪਣੇ ਜ਼ਮੀਰ ਦੇ ਸਿਰ ਦੇ ਉੱਤੇ ਲਿਖਦੇ ਨੇ ਉਹ 1,25,000 ਹੋ ਕੇ ਹੀ ਲਿਖ ਰਹੇ ਨੇ। ਇਸ ਤੋਂ ਅੱਗੇ ਜੇਕਰ ਮੈਂ ਕਹਾਂ, ਇੱਕ ਬਹੁਤ ਵਧੀਆ ਪੱਤਰਕਾਰ ਦੁਆਰਾ ਲਿਖੀ ਗਈ ਕੋਟੇਸ਼ਨ ਤੁਹਾਡੇ ਨਾਲ ਮੈਂ ਸਾਂਝੀ ਕਰਦਾ, ਉਹ ਭਾਰਤੀ ਪੱਤਰਕਾਰੀ ਨੂੰ ਬੜਾ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਨੇ। ਉਹ ਕਹਿੰਦੇ ਵੀ ਜੇ ਤੁਸੀਂ ਡਰੀ ਹੋਈ ਪੱਤਰਕਾਰੀ ਕਰੋਗੇ ਤਾਂ ਤੁਸੀਂ ਮਰੇ ਹੋਏ ਨਾਗਰਿਕ ਪੈਦਾ ਕਰੋਗੇ
ਜੀ।
ਤਾਂ ਕਰਕੇ ਸਾਨੂੰ ਡਰੀ ਹੋਈ ਪੱਤਰਕਾਰੀ ਕਰਨ ਦੀ ਜ਼ਰੂਰਤ ਨਹੀਂ, ਜੇਕਰ ਅਸੀਂ ਬਹੁਤ ਵੱਡਾ ਗੁਨਾਹ ਕਰਾਂਗੇ ਜੇਕਰ ਅਸੀਂ ਡਰੀ ਹੋਈ ਪੱਤਰਕਾਰੀ ਕਰਾਂਗੇ। ਤਾਂ ਇਹ ਪੂਰੀ ਦੀ ਪੂਰੀ ਗੱਲ ਉੱਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਨਾਲ ਦੀ ਨਾਲ ਮਨੁੱਖੀ ਅਧਿਕਾਰਾਂ ਵਾਲਿਆਂ ਨੇ ਵੀ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਜੋ ਕੁਝ ਵਾਪਰ ਰਿਹਾ ਉਸ ਨੂੰ ਰੋਕਣ ਦੇ ਲਈ ਪ੍ਰਸ਼ਾਸਨ, ਸਰਕਾਰ ਤੇ ਜਥੇਬੰਦੀਆਂ ਅੱਗੇ ਆਉਣ ਤਾਂ ਜੋ ਏਦਾਂ ਦਾ ਕੁਝ ਨਾ ਵਾਪਰੇ ਜੀ।
ਜਸਵਿੰਦਰ ਜੀ, ਜੇ ਬੰਦਾ ਸੱਚ ਲਿਖਦਾ ਉਹਨੂੰ ਸਪੋਰਟ ਨਹੀਂ ਮਿਲਦੀ, ਸਾਡੀ ਦੁਨੀਆ ਹੀ ਆਪਣੇ ਉਸ ਚੀਜ਼ ਨੂੰ ਪਸੰਦ ਕਰਦੀ ਆ, ਚਾਹੇ ਗੰਦ ਨੂੰ ਕਹਿ ਲਵੋ ਚਾਹੇ ਚਸਕੇ ਨੂੰ ਕਹਿ ਲਵੋ, ਕਰਦੀ ਉਸ ਚੀਜ਼ ਨੂੰ ਪਸੰਦ, ਅਸਲੀਅਤ ਨੂੰ ਪਸੰਦ ਕਰਦੀ ਨਹੀਂ ਹੈਗੀ। ਜੇ ਕੋ ਇਤਿਹਾਸ ਬਾਰੇ ਲਿਖਦਾ ਤਾਂ ਨਹੀਂ ਉਹਨੂੰ ਸਪੋਰਟ ਮਿਲਦੀ, ਜੇ ਕੋ ਗੁਰੂਆਂ ਵਾਲੇ ਗੁਰੂ ਦੀ ਬਾਣੀ ਬਾਰੇ ਲਿਖਦਾ ਤਾਂ ਨਹੀਂ ਉਹਨੂੰ ਸਪੋਰਟ ਮਿਲਦੀ। ਸੋ ਮਿਲਦੀ ਤਾਂ ਚਸਕੇ ਨੂੰ ਮਿਲਦੀ ਹੈਗੀ ਆ। ਆਹ ਇੱਥੇ ਕਨਵਰ ਗਰੇਵਾਲ ਦਾ ਸ਼ੋਅ ਹੋਇਆ, ਬੜਾ ਵਧੀਆ ਲਿਖਦੇ ਗਾਉਂਦੇ ਹਨ, ਸਪੋਰਟ ਨਹੀਂ ਮਿਲੀ। ਅਰਜਨ ਢਿੱਲੋਂ ਅਤੇ ਬਾਕੀ ਜਿਹੜੇ ਹੋਰ ਆਏ ਹਨ ਵਧੀਆ, ਇਹ ਵੀ ਗਾਉਂਦੇ ਹਨ, ਪਰ ਯੂਥ ਉਹਨਾਂ ਨੂੰ ਪਸੰਦ ਕਰਦਾ। ਸੋ ਯੂਥ ਨੂੰ ਆਪਾਂ ਕਿੱਦਾਂ ਮੋੜੀਏ? ਮੇਰੀ ਕੱਲ੍ਹ ਇੱਕ ਸੁਣੀ ਸੁਣਾਈ ਗੱਲ ਆ, ਸਾਡੇ ਮਿੱਤਰ ਦੋਸਤ ਹਨ ਅਤੇ ਇੱਕ ਲੜਕੀ ਸੀ, ਉਹਨੂੰ ਕਿਸੇ ਸਹੇਲੀ ਦਾ ਮੈਸੇਜ ਆ ਗਿਆ ਵੀ ਘਰ ਦੇ ਕਹਿੰਦੇ ਵਿਆਹ ਕਰ ਦਈਏ। ਉਹ ਇਹ ਸੋਚ ਰਹੀ ਆ ਵੀ ਵਿਆਹ ਕਰਨਾ ਕਿਹਦੇ ਨਾਲ ਆ, ਕੋਈ ਨਸ਼ੇੜੀ ਆ ਕੋਈ ਕਿੱਦਾਂ ਆ। ਇਹੀ ਲੜਕੀਆਂ ਲੜਕੇ ਨਸ਼ੇ ਦੇ ਗੀਤ ਅਤੇ ਬੰਦੂਕਾਂ ਦੇ ਗੀਤ ਸੁਣਦੇ ਆ ਅਤੇ ਇਹੀ ਸੋਚਦੇ ਆ ਜ਼ਿੰਦਗੀ ਵਿੱਚ ਜ਼ਿੰਦਗੀ ਕੱਟਾਂਗੇ ਕਿੱਦਾਂ ਇਹਨਾਂ ਨਸ਼ੇੜੀ ਲੋਕਾਂ ਦੇ ਨਾਲ। ਸੋ ਸਪੋਰਟ ਕਿਹਨੂੰ ਕਰਨੀ? ਸਾਡੇ 'ਤੇ ਡਿਪੈਂਡ ਕਰਦਾ ਆਪਾਂ ਸਮਾਜ ਕਿੱਧਰ ਨੂੰ ਲੈ ਕੇ ਜਾਣਾ। ਫਿਰ ਕੋਈ ਲੜਕੀਆਂ ਬੈਠੀਆਂ ਸੋਚਦੀਆਂ ਹਨ ਬਈ ਨਸ਼ੇੜੀ ਨਾ ਹੋਵੇ, ਸ਼ਰਾਬੀ ਨਾ ਹੋਵੇ, ਕੀ ਕਰੂੰਗਾ। ਸੋ ਸ਼ੁਰੂਆਤ ਬੱਚਿਆਂ ਤੋਂ ਵੀ ਹੁੰਦੀ ਹੈਗੀ ਆ, ਤੁਸੀਂ ਸੁਣਦੇ ਕੀ ਆ, ਦੇਖਦੇ ਕੀ ਆ, ਮਾਪੇ 'ਤੇ ਵੀ ਹੁੰਦੀ ਹੈਗੀ ਆ, ਕਿੱਧਰ ਨੂੰ ਜਾਂਦੇ ਆ, ਕਰਦੇ ਕੀ ਹੈਗੇ ਆ, ਕਿਹੜੀ ਕਿਹੜੀ ਪ੍ਰੈਸ ਨੂੰ ਸਪੋਰਟ ਦੇਣੀ ਆ। ਇੱਥੇ ਵੀ ਹੈਗਾ, ਜਿਨ੍ਹਾਂ ਨੇ ਗਲਤ ਕੰਮ ਕੀਤੇ ਆ ਉਹਨਾਂ ਦੀਆਂ ਅਖਬਾਰਾਂ ਵੱਧ ਚੱਕੀਆਂ ਜਾਂਦੀਆਂ
ਜੀ।
ਸਟੋਰੀ ਤਾਂ ਇਹੀ ਹੈ ਨਾ। ਸੋ ਲੋਕੀ ਗੰਦ ਨੂੰ ਸੁਣਦੇ ਆ, ਗੰਦ ਨੂੰ ਪਸੰਦ ਕਰਦੇ ਆ। ਸੋ ਇਹਨਾਂ ਦੀ ਆਪਾਂ ਕਿੰਨੀ ਕੁ ਮਦਦ ਕਰ ਸਕਦੇ? ਆਪਾਂ ਤਾਂ ਬੋਲ ਹੀ ਸਕਦੇ ਹਾਂ। ਸੋ ਚੰਗੀ ਚੀਜ਼ ਨੂੰ ਸਪੋਰਟ ਕਰੂੰਗੇ, ਜਿਹੜਾ ਕਿ ਬੰਦਾ ਚੰਗਾ ਕੰਮ ਕਰਦਾ, ਮੈਂ ਕਹਿੰਦਾ ਉਹਨਾਂ ਕੋਲ ਤਾਂ ਕਰੋੜਾਂ ਦੇ ਪੈਸੇ ਹੋਣੇ ਚਾਹੀਦੇ ਆ। ਬਹੁਤ ਲੋਕ ਚੰਗਾ ਲਿਖਦੇ ਹਨ, ਉਹਨਾਂ ਕਿਤਾਬਾਂ ਉੱਥੇ ਦੀਆਂ ਪਈਆਂ ਰਹਿ ਜਾਂਦੀਆਂ, ਕੋਈ ਪੜ੍ਹਦਾ ਹੀ ਹੈਨੀ, ਕੋਈ ਦੇਖਦਾ ਹੀ ਹੈਨੀ। ਸੋ ਸੈਡ ਸਟੋਰੀ, ਆਪਣਾ ਆਪਣਾ ਸਮਾਜ, ਆਪਣੀ ਕਮਿਊਨਿਟੀ ਕਿੱਧਰ ਨੂੰ ਜਾ ਰਹੀ ਹੈਗੀ ਆ। ਅਤੇ ਜਦੋਂ ਕੱਲ੍ਹ ਮੈਂ ਗੱਲ ਸੁਣੀ, ਜਦੋਂ ਲੜਕੀ ਆਫਿਸ ਵਿੱਚ ਟੈਕਸਟ ਮੈਸੇਜ ਕਰ ਰਹੀਆਂ ਸੀਗੀਆਂ, ਉਹ ਕਹਿੰਦੀ ਵੀ ਘਰ ਦੇ ਕਹਿੰਦੇ ਹੁਣ 26 ਸਾਲ ਦੀ ਉਮਰ ਹੋ ਗਈ ਆ, ਹੁਣ ਵਿਆਹ ਕਰਾ ਦੇਈ। ਉਹ ਕਹਿੰਦੀ ਮੈਨੂੰ ਫਿਕਰ ਪਿਆ ਵਿਆਹ ਕਰਾਵਾਂ ਕਿਹਨਾਂ, ਹਰ ਇੱਕ ਤਾਂ ਨਸ਼ੇੜੀ ਆ, ਹਰ ਇੱਕ ਦਾ ਮੁੰਡਾ ਨਸ਼ੇ ਕਰਦਾ, ਮੇਰੀ ਜ਼ਿੰਦਗੀ ਕਿੱਧਰ ਨੂੰ ਜਾਏਗੀ। ਸੋਚਣ ਵਾਲੀ ਗੱਲ ਆ, ਬੱਚੇ ਨੂੰ ਸੋਚਣ ਵਾਲੀ ਗੱਲ ਆ। ਆਪਾਂ ਸਪੋਰਟ ਕਿਹਨੂੰ ਕਰਦੇ ਹਾਂ? ਕਿਹੜੇ ਜਦੋਂ ਬੱਚੇ ਨਸ਼ਾ ਕਰਦੇ ਆ, ਕਿੱਦਾਂ ਉਹਨਾਂ ਨੂੰ ਉਹਨਾਂ ਦੀ ਬੱਲੇ ਬੱਲੇ ਆਪਾਂ ਕਰਦੇ ਹਾਂ, ਕਿੱਦਾਂ ਉਹਨਾਂ ਨਸ਼ਿਆਂ 'ਤੇ ਹੱਸਦੇ ਹਾਂ ਆਪਾਂ।
ਸੋਚਦੇ ਬੜਾ ਫਨ ਹੁੰਦਾ, ਪਰ ਜਦੋਂ ਜ਼ਿੰਦਗੀ ਅਸਲੀ ਤੌਰ ਨਹੀਂ ਹੁੰਦੀ ਆ, ਬੰਦਾ ਖਿਲਰ ਜਾਂਦਾ ਅਤੇ ਖਰਾਬ ਹੋ ਜਾਂਦਾ ਹੈਗਾ ਆ। ਸੋ ਸਾਡੇ 'ਤੇ ਬਹੁਤ ਕੁਝ ਡਿਪੈਂਡ ਕਰਦਾ, ਸਾਡੀ ਕਮਿਊਨਿਟੀ ਨੇ, ਸਾਡੇ ਸਪੋਂਸਰ ਵੀਰਾਂ ਨੇ ਕਿਹਨਾਂ ਨੂੰ ਸਪੋਰਟ ਕਰਨਾ, ਇਹ ਬਹੁਤ ਵੱਡਾ ਡਿਪੈਂਡ ਕਰਦਾ ਤੁਸੀਂ ਸਮਾਜ ਕਿੱਧਰ ਨੂੰ ਲੈ ਕੇ ਜਾਣਾ। ਖਬਰਾਂ ਹੋਰ ਬਹੁਤ ਬਹੁਤ ਸਾਰੀਆਂ ਹਨ। ਮੈਂ ਵਿਜੀਲੈਂਸ ਨੇ ਵੀ ਕੋਈ ਖੁਲਾਸਾ ਕੀਤਾ?
ਹਾਂ ਬਿਲਕੁਲ ਜੀ, ਵਿਜੀਲੈਂਸ ਨਾਲ ਜਿਹੜੀ ਜੁੜੀ ਹੋਈ ਖਬਰ ਹੈ ਉਹ ਵਾਕਈ ਹੀ ਸੋਚਣ ਵਾਲੀ ਹੈ। ਅਸਲ ਵਿੱਚ ਇੱਕ ਸ਼ਹਿਰ ਹੈ, ਇੱਕ ਪਿੰਡ ਹੈ ਨਾਰੀਕੇ, ਜਿਹੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਹੈ। ਦੀਦਾਰ ਸਿੰਘ ਨਾਮ ਹੈ ਜੀ ਉਸ ਪਟਵਾਰੀ ਸਾਹਿਬ ਦਾ, ਤੇ ਨਾਲ ਦੀ ਨਾਲ ਮੈਂ ਕਹਿ ਦੇਵਾਂ ਕਿ ਉਹ ਇਕੱਲੇ ਪਟਵਾਰੀ ਨਹੀਂ, ਦੀਦਾਰ ਸਿੰਘ ਨਾਲ ਦੀ ਨਾਲ ਜ਼ਿਲ੍ਹੇ ਦੀ ਪਟਵਾਰੀ ਯੂਨੀਅਨ ਦੇ ਜਾਂ ਕਹਿ ਲਓ ਪਟਵਾਰ ਯੂਨੀਅਨ ਦੇ ਪ੍ਰਧਾਨ ਵੀ ਨੇ। ਤਾਂ ਉਹ ਤੇ ਨਾਲ ਇੱਕ ਉੱਥੋਂ ਦੇ ਨੰਬਰਦਾਰ ਤਲਵਿੰਦਰ ਸਿੰਘ, ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਪੰਜਾਬ ਦੇ ਵਿੱਚ ਜਿਹੜੀ ਪਟਵਾਰੀ ਯੂਨੀਅਨ ਹੈ ਨਾਲ ਦੀ ਨਾਲ ਕਾਨੂੰਗੋ ਯੂਨੀਅਨ ਹੈ
ਜੀ,
ਉਸ ਨੇ ਧਰਨੇ ਪ੍ਰਦਰਸ਼ਨ ਜਿਹੜੇ ਸ਼ੁਰੂ ਕਰ ਦਿੱਤੇ ਨੇ ਤੇ ਧਰਨੇ ਪ੍ਰਦਰਸ਼ਨ ਲਗਾਤਾਰ ਲਾਏ ਜਾ ਰਹੇ ਨੇ ਕਿ ਉਹਨਾਂ ਉੱਤੋਂ ਕੇਸ ਰੱਦ ਕਰੋ। 15 ਦਿਨਾਂ ਦੀ ਸਮੂਹਿਕ ਛੁੱਟੀ ਦੇ ਉੱਤੇ 15 ਤਰੀਕ ਤੱਕ ਲਗਭਗ ਉਹ ਚਲੇ ਗਏ ਨੇ ਪਟਵਾਰੀ ਤੇ ਕਾਨੂੰਗੋ ਯੂਨੀਅਨ। ਦੇਖੋ ਗੱਲਾਂ ਦੋ ਨੇ, ਪਹਿਲੀ ਗੱਲ ਇਹ ਹੈ ਕਿ ਯੂਨੀਅਨਾਂ ਹੋਣੀਆਂ ਚਾਹੀਦੀਆਂ ਨੇ, ਜ਼ਰੂਰੀ ਨੇ
ਜੀ,
ਜੇਕਰ ਯੂਨੀਅਨਾਂ ਨਹੀਂ ਹੋਣਗੀਆਂ ਤਾਂ ਫਿਰ ਉਹਦੇ ਵਿੱਚ ਇੱਕ ਸਮੱਸਿਆ ਇਹ ਆਊਗੀ ਕਿ ਅਫਸਰਸ਼ਾਹੀ ਨੂੰ ਸਹੀ ਤਰੀਕੇ ਦੇ ਨਾਲ ਕੰਮ ਕਰਨ ਦੇ ਲਈ, ਲੋਕਤੰਤਰ ਵਿੱਚ ਆਪਣਾ ਪੱਖ ਰੱਖਣ ਦੇ ਲਈ, ਕੋਸ਼ਿਸ਼ਾਂ ਕਰਨ ਲਈ ਸੰਗਠਨ ਕਿਹੜਾ ਹੋਊਗਾ, ਕਿਸ ਤਰੀਕੇ ਨਾਲ ਤੁਸੀਂ ਆਪਣੇ ਹੱਕਾਂ ਦੀ, ਆਪਣੇ ਫਰਜ਼ਾਂ ਦੀ, ਆਪਣੀਆਂ ਜ਼ਰੂਰਤਾਂ ਦੀ, ਜਾਂ ਕਹਿ ਲਈਏ ਕਿ ਆਪਣੇ ਨਾਲ ਜੁੜੇ ਹੋਏ ਮਸਲਿਆਂ ਦੀ ਗੱਲ ਕਿਵੇਂ ਚੱਕੋਗੇ। ਪਰ ਦੂਸਰਾ ਜਿਹੜਾ ਮੈਨੂੰ ਇਹਦੇ ਉੱਤੇ ਇਤਰਾਜ਼ ਆ ਜਾਂ ਕਿੰਤੂ ਪ੍ਰੰਤੂ ਆ, ਉਹ ਇਸ ਗੱਲ ਉੱਤੇ ਹੈ ਕਿ ਯੂਨੀਅਨਾਂ ਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਕੋਈ ਵੀ ਧਰਨਾ ਪ੍ਰਦਰਸ਼ਨ ਤੋਂ ਕਰਨ ਤੋਂ ਪਹਿਲਾਂ, ਕੋਈ ਵੀ ਰੋਸ ਕਰਨ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰਨੀ ਬੜੀ ਜ਼ਰੂਰੀ ਹੈ
ਜੀ।
ਜੇਕਰ ਉਹ ਤੱਥਾਂ ਦੀ ਪੜਤਾਲ ਨਹੀਂ ਕਰਨਗੇ ਤਾਂ ਇਹੀ ਸੋਚ ਲੈਣਗੇ ਕਿ ਸਾਡੀ ਯੂਨੀਅਨ ਨਾਲ ਜੁੜਿਆ ਹੋਇਆ ਕੇਸ ਹੈ, ਸੱਚਾ ਹੈ ਕਿ ਝੂਠਾ ਹੈ, ਅਸੀਂ ਇਹਦੇ ਉੱਤੇ ਪਹਿਰਾ ਦੇਣਾ, ਤਾਂ ਇਹਦੇ ਵਿੱਚ ਯੂਨੀਅਨ ਦਾ ਵੀ ਨਾਂ ਨੀਵਾਂ ਹੁੰਦਾ ਤੇ ਨਾਲ ਦੀ ਨਾਲ ਦੂਸਰੀਆਂ ਯੂਨੀਅਨਾਂ ਉੱਤੇ ਵੀ ਇਸ ਗੱਲ ਦਾ ਅਸਰ ਪੈਂਦਾ ਹੈ। ਮੈਂ ਗੱਲ ਕਰੀਏ ਨਾ ਸੰਗਰੂਰ ਜ਼ਿਲ੍ਹੇ ਦੇ ਦੀਦਾਰ ਸਿੰਘ ਬਾਰੇ
ਜੀ,
ਮੈਂ ਗੱਲ ਕਰੀਏ ਨਾ ਉੱਥੋਂ ਦੇ ਜੋ ਨੰਬਰਦਾਰ ਨੇ ਤਲਵਿੰਦਰ ਸਿੰਘ ਬਾਰੇ, ਜਿਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਭ੍ਰਿਸ਼ਟਾਚਾਰ ਦੇ ਵਿੱਚ। ਇੱਕ ਪਾਸੇ ਤਾਂ ਉਹ 15 ਮਈ ਤੱਕ ਛੁੱਟੀ ਤੇ ਚਲੇ ਗਏ ਨੇ ਸਮੂਹਿਕ ਛੁੱਟੀ ਤੇ
ਜੀ,
ਪਰ ਦੂਸਰੇ ਪਾਸੇ ਦੇਖੋ ਨਾ ਵਿਜੀਲੈਂਸ ਨੇ ਇੱਕ ਛਾਪਾ ਹੋਰ ਦੀਦਾਰ ਸਿੰਘ ਦੇ ਘਰੇ ਮਾਰਿਆ
ਜੀ,
33 ਰਜਿਸਟਰੀਆਂ ਮਿਲੀਆਂ ਜੀ ਉਹਦੇ ਘਰ ਦੇ ਵਿੱਚੋਂ 33,
ਕੀ ਬਾਤ ਆ,
1,70,00,000 ਦੀਆਂ, ਜਿਹੜੀਆਂ ਅੱਗੇ ਜਾ ਕੇ ਉਹਦੀਆਂ ਬੈਂਕ ਕਾਪੀਆਂ ਕਹਿ ਲਓ, ਬੈਂਕ ਸਟੇਟਮੈਂਟਾਂ ਕਹਿ ਲਓ, ਉਹਦੇ ਵਿੱਚ ਵੀ ਮੋਟੇ ਰੁਪਈਏ ਮਿਲੇ
ਜੀ।
ਨਾਲ ਦੀ ਨਾਲ ਇੱਕ ਮਲੇਰਕੋਟਲੇ ਦੇ ਵਿੱਚ ਉਹਨਾਂ ਦਾ ਪਰਸਨਲ ਬੈਂਕ ਵਿੱਚ ਲੌਕਰ ਹੈ, ਉਹਨਾਂ ਤੋਂ ਲੌਕਰ ਦੀ ਚਾਬੀ ਮੰਗੀ ਗਈ ਤਾਂ ਉਹਨਾਂ ਨੇ ਚਾਬੀ ਦੇਣ ਤੋਂ ਇਨਕਾਰ ਕਰ ਦਿੱਤਾ
ਜੀ।
ਤਾਂ ਹਾਲਾਂਕਿ ਉਹਨਾਂ ਦਾ ਲੌਕਰ ਹੈ ਜਿਹੜਾ ਉਹ ਸੀਲ ਕਰ ਦਿੱਤਾ ਵਿਜੀਲੈਂਸ ਨੇ। ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ, ਉਹ ਸਿਰਫ ਇਕੱਲੇ ਤੇ ਇਕੱਲੇ ਪਟਵਾਰੀ ਸਾਹਿਬ ਨਹੀਂ, ਉਹ ਨਾਲ ਨਾਲ ਨੰਬਰਦਾਰ ਵੀ ਨੇ ਤੇ ਹਰ ਮਹੀਨੇ ਪੰਜਾਬ ਸਰਕਾਰ ਤੋਂ 2,000 ਰੁਪਈਆ ਭੱਤਾ ਉਹ ਨੰਬਰਦਾਰੀ ਦਾ ਵੀ ਲੈਂਦੇ ਨੇ। ਹੁਣ ਤੀਕਰ ਉਹ ਨੰਬਰਦਾਰੀ ਦੇ ਰੂਪ ਦੇ ਵਿੱਚ 2,00,000 ਰੁਪਈਆ ਸਰਕਾਰ ਤੋਂ ਲੈ ਚੁੱਕੇ ਨੇ
ਜੀ।
ਦੇਖੋ ਇੱਕ ਵਿਅਕਤੀ ਜੋ ਸਰਕਾਰੀ ਲੱਗ ਜਾਂਦਾ ਹੈ, ਸਰਕਾਰੀ ਪੋਸਟ ਉੱਤੇ ਹੋ ਜਾਂਦਾ ਹੈ, ਉਹ ਦੂਸਰੇ ਤਰੀਕੇ ਨਾਲ ਜਾਂ ਦੂਸਰੇ ਕਿਸੇ ਅਹੁਦੇ ਉੱਤੇ ਸਰਕਾਰ ਤੋਂ ਦੂਰੇ ਪੈਸੇ ਦੂਰੇ ਨਹੀਂ ਲੈ ਸਕਦਾ, ਦੂਰੀ ਉਹ ਤਨਖਾਹ ਨਹੀਂ ਲੈ ਸਕਦਾ। ਮੈਂ ਇਹਦੇ ਵਿੱਚ ਦੀਦਾਰ ਸਿੰਘ ਦਾ ਕਸੂਰ ਨਹੀਂ ਸਮਝੂੰਗਾ, ਮੈਂ ਤਾਂ ਇਹਦੇ ਵਿੱਚ ਮਿਲੀ ਭੁਗਤ ਸਮਝੂੰਗਾ। ਜਦੋਂ ਦੀਦਾਰ ਸਿੰਘ ਨੰਬਰਦਾਰ ਯੂਨੀਅਨ ਵਿੱਚ ਜਾਂਦਾ ਹੋਊਗਾ ਤਾਂ ਦੀਦਾਰ ਸਿੰਘ ਬਾਰੇ ਨੰਬਰਦਾਰ ਯੂਨੀਅਨ ਨੂੰ ਪਤਾ ਨਹੀਂ ਹੋਊਗਾ ਕਿ ਇਹ ਪਟਵਾਰੀ ਸਾਹਿਬ ਵੀ ਨੇ
ਜੀ।
ਜਦੋਂ ਪਟਵਾਰੀ ਯੂਨੀਅਨ ਚ ਆਉਂਦਾ ਹੋਊਗਾ ਤਾਂ ਕੀ ਪਟਵਾਰੀ ਜਿਹੜੀ ਯੂਨੀਅਨ ਆ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਦੀਦਾਰ ਸਿੰਘ ਨੰਬਰਦਾਰੀ ਵੀ ਕਰਦੇ ਨੇ। ਅਗਲੀ ਗੱਲ, ਜਿੱਥੋਂ ਉਹਨਾਂ ਨੂੰ ਇਹ ਨੰਬਰਦਾਰੀ ਵਾਲਾ ਭੱਤਾ ਰਿਲੀਜ਼ ਹੁੰਦਾ ਹੋਊਗਾ ਉੱਥੇ ਉਹਨਾਂ ਦਾ ਆਧਾਰ ਕਾਰਡ ਨਹੀਂ ਲੱਗਿਆ ਹੋਊ, ਉੱਥੇ ਉਹਨਾਂ ਦੀ ਬੈਂਕ ਵਾਲੀ ਕਾਪੀ ਨਹੀਂ ਲੱਗੀ ਹੋਊ, ਉੱਥੇ ਉਹਨਾਂ ਦਾ ਪੈਨ ਕਾਰਡ ਜਾਂ ਕੋਈ ਹੋਰ ਸਬੂਤ ਨਹੀਂ ਲੱਗਿਆ ਹੋਊ, ਉਹ ਸਬੂਤ ਦੋ ਥਾਵਾਂ ਉੱਤੇ ਲੱਗੇ ਤੇ ਦੂਰੀ ਜਿਹੜੀ ਤਨਖਾਹ ਪੈਂਦੀ ਹੈ, ਵਿੱਤ ਮੰਤਰਾਲੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਹੋਣਾ? ਨਹੀਂ, ਸਭ ਕੁਝ ਹੁੰਦਾ ਹੈ, ਸਭ ਕੁਝ ਹੁੰਦਾ ਹੈ। ਤੁਸੀਂ ਇਹਦੇ ਵਿੱਚ ਇਕੱਲੇ ਦਦਾਰ ਸਿੰਘ ਨੂੰ ਨਾ ਕਹੋ, ਇਹਦੇ ਵਿੱਚ ਤੁਸੀਂ ਦੇਖੋ ਕਿ ਜੇਕਰ ਉਹਨੇ ਇੰਨਾ ਚਿਰ ਨੌਕਰੀ ਕੀਤੀ ਹੈ ਤਾਂ ਭੁਲੇਖਾ ਕੋਈ ਇੱਕ ਦਿਨ ਦਾ ਹੁੰਦਾ, ਦੋ ਦਿਨ ਦਾ ਹੁੰਦਾ, ਤਿੰਨ ਦਿਨ ਦਾ ਹੁੰਦਾ, ਭੁਲੇਖੇ ਕੋਈ ਉਮਰਾਂ ਭਰਦੇ ਨਹੀਂ ਹੁੰਦੇ। ਇਹ ਸਾਰਾ ਕੁਝ ਜਦੋਂ ਚੱਲਿਆ ਤਾਂ ਇਹਦੇ ਉੱਤੇ ਵਾਕਈ ਹੀ ਸੋਚਣ ਵਾਲੀ ਗੱਲ ਹੈ। ਯੂਨੀਅਨ ਫਿਰ ਕਹਿੰਦਾ ਕਿ ਤੁਸੀਂ ਰੱਜ ਕੇ ਆਪਣੇ ਹੱਕ ਮੰਗੋ, ਤੁਸੀਂ ਰੱਜ ਕੇ ਖੜੋ, ਪਰ ਸਵਾਲ ਇਹ ਹੈ ਕਿ ਤੱਥਾਂ ਦੀ ਪੜਤਾਲ ਕਰ ਲਓ। ਇੱਕ ਪਾਸੇ ਤੁਸੀਂ ਆਪਣੇ ਪ੍ਰਧਾਨ ਸਾਹਿਬ ਦੇ ਪਿੱਛੇ ਕਹਿ ਦਿੱਤਾ ਕਿ ਅਸੀਂ 15 ਮਈ ਤੱਕ ਚਲੇ ਗਏ ਜੀ ਸਮੂਹਿਕ ਛੁੱਟੀ ਤੇ, ਦੂਸਰੇ ਪਾਸੇ ਉਹਨਾਂ ਦੇ ਘਰੋਂ ਜਿਹੜੀਆਂ 33 ਰਜਿਸਟਰੀਆਂ ਨਿਕਲਦੀਆਂ ਉਹ ਦੱਸਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਟਵਾਰੀ ਸਾਹਿਬ ਨੇ, ਜਿਵੇਂ ਪੰਜਾਬੀ ਦੇ ਹੁਣ ਕਲਚਰ ਵਿੱਚ ਦੇਖੋ ਕਲਚਰ ਕਿਵੇਂ ਬਦਲਦੇ ਨੇ, ਦੇਖੋ ਹਾਲਾਤ ਕਿਵੇਂ ਬਦਲਦੇ ਨੇ। ਅਸੀਂ ਭ੍ਰਿਸ਼ਟਾਚਾਰ ਨੂੰ ਵੀ ਆਪਣੇ ਗੀਤਾਂ ਦੇ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਤੇ ਮੰਨਣਾ ਸ਼ੁਰੂ ਕਰ ਦਿੱਤਾ ਕਿ ਕੁਝ ਗਲਤ ਨਹੀਂ, ਜਿਵੇਂ ਸਰਪੰਚੀ ਨਾਲ ਸੰਬੰਧਿਤ ਅਕਸਰ ਗੀਤ ਆਉਂਦੇ ਨੇ, ਲੈ ਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ, ਤਾਂ ਬੜਾ ਸਿੱਧੀ ਜੀ ਗੱਲ ਹੀ ਕਹਿ ਦਿੱਤੀ ਵੀ ਤੁਸੀਂ ਖਾ ਸਕਦੇ ਹੋ ਸਰਕਾਰੀ ਪੈਸਾ।
ਮੈਂ ਦੂਸਰੀ ਗੱਲ ਜੀ ਮੈਂ ਤੁਹਾਨੂੰ ਦੱਸ ਦਿੱਤਾ ਵੀ ਸਾਰੇ ਚੋਰ ਵਾਲੇ ਹੋਏ ਹਨ, ਸੋ ਕਰ ਕੀ ਸਕਦੇ ਆ, ਇੱਥੇ ਸਰਕਾਰ ਵੀ ਕੀ ਸਰ ਕਰ, ਉੱਪਰ ਤੋਂ ਥੱਲੇ ਤੱਕ ਚੋਰ ਵਾਲੇ ਹੋਏ ਹਨ।
ਬਿਲਕੁਲ ਜੀ, ਸਰਕਾਰ ਹੀ ਇਹਦੇ ਵਿੱਚ ਕਰੇ, ਪ੍ਰਸ਼ਾਸਨ ਹੀ ਇਹਦੇ ਵਿੱਚ ਕਰੇ। ਜਿਹੜੇ ਦੇਖੋ ਜੇਕਰ ਕੋਈ ਇੱਕ ਤੋਂ ਉੱਪਰਲੀ ਕੁਰਸੀ ਉੱਤੇ ਬੈਠਾ ਹੈ, ਹਰਾਰਕੀ ਵਿੱਚ ਬੈਠਾ, ਤਾਂ ਉਹਦਾ ਫਰਜ਼ ਹੈ ਕਿ ਆਪਣੀ ਜੋਬ ਰਿਸਪੋਂਸੀਬਿਲਿਟੀ ਤਾਂ ਪੂਰੀ ਕਰੇ। ਅਗਲੀ ਗੱਲ ਇਹਦੇ ਵਿੱਚ ਇਹ ਹੈ ਕਿ ਪਟਵਾਰੀ ਯੂਨੀਅਨ ਹੁਣ ਚਲੀ ਗਈ ਹੈ, ਕਾਨੂੰਗੋ ਯੂਨੀਅਨ ਛੁੱਟੀ ਤੇ ਚਲੀ ਗਈ ਹੈ, ਦੇਖਦੇ ਹਾਂ ਕਿ ਪਟਵਾਰੀ ਸਾਹਿਬ ਦਾ ਹੁਣ ਜਿਹੜਾ ਖਹਿੜਾ ਹੈ ਉਹ ਕਿਸ ਤਰੀਕੇ ਦੇ ਨਾਲ ਛੁੱਟਦਾ ਹੈ, ਜਾਂ ਫਿਰ ਹੁਣ ਦੂਸਰਿਆਂ ਦੀ ਪੜਤਾਲ ਵੀ ਇਸੇ ਪੜਤਾਲ ਵਿੱਚੋਂ ਨਿਕਲ ਆਉਂਦੀ ਹੈ। ਜੀ
ਜਸਿੰਦਰ ਜੀ, ਤੁਸੀਂ 2 ਮਿੰਟ ਬ੍ਰੇਕ ਲਓ, ਸਾਨੂੰ ਵੀ ਬ੍ਰੇਕ ਲੈਣ ਦੀ ਬੜੀ ਜ਼ਰੂਰੀ ਹੈਗੀ, ਸਪੌਂਸਰ ਵੀਰਾਂ ਪੈ ਰਹੇ ਸੰਦੇਸ਼ ਸਾਂਝੇ ਕਰਨੇ ਬੜੇ ਜ਼ਰੂਰੀ ਆ। ਸਟਾਰਗੇਟ ਲੋਜਿਸਟਿਕਸ ਵਾਲਿਆਂ ਨੂੰ ਅਤੇ ਹੈਪੀ ਸਹੂਲਤਾਂ ਉਹਨਾਂ ਨੂੰ ਚਾਹੀਦੇ ਹਨ। ਮਕੈਨਿਕ 905-564-9292 ਨੰਬਰ ਹੈ, 905-564-9292। ਦਲਜੀਤ ਸੰਘਾ, ਮਹਿੰਦਰਪਾਲ ਹੁੰਡਲ, ਮਨਜੀਤ ਸਿੱਧੂ ਅਤੇ ਸੁਖਿੰਦਰ ਸਿੰਘ ਜੀ ਰੌਣਕ ਲਾਈ ਬੈਠੇ ਹੁੰਦੇ ਆ। ਸਟਾਰਗੇਟ ਲੋਜਿਸਟਿਕਸ ਬਹੁਤ ਵੱਡੀ ਟੀਮ ਆ, ਤੁਸੀਂ ਇਸ ਟੀਮ ਦੇ ਮੈਂਬਰ ਬਣਨਾ ਚਾਹੁੰਦੇ ਹੋ, ਐਜ਼ ਅ ਡਰਾਈਵਰ ਤੌਰ 'ਤੇ, ਮਕੈਨਿਕ ਤੌਰ 'ਤੇ, ਡਿਸਪੈਚ ਤੌਰ 'ਤੇ, ਆਫਿਸ ਵਿੱਚ ਕੰਮ ਕਰਨਾ ਚਾਹੀਦਾ, ਸਟਾਰਗੇਟ ਲੋਜਿਸਟਿਕਸ ਨੂੰ ਕਾਫੀ ਸਾਰੇ ਵਰਕਰ ਚਾਹੀਦੇ ਹਨ। 905-564-9292 ਫਿਗ ਗਰੋਸਰ ਵਾਲੇ ਓਰਿਜਨਲ ਦੇ ਵਿੱਚ ਗਰੋਸਰੀ ਸ਼ੋਪਿੰਗ ਕਰਨੀ ਹੋਵੇ 6477-6214-89। ਅਤੇ ਜੀ ਐਨ ਈ ਮੌਲਜ ਤੋਂ ਮਯੰਕ ਬਤਨਾਗਰ ਸਾਹਿਬ ਨੇ ਪ੍ਰੋਗਰਾਮ ਸਪੋਂਸਰ ਕੀਤਾ। ਮੌਰਗ ਚਾਹੀਦੇ, ਫਸਟ ਸੈਕਿੰਡ ਮੌਲਗ ਚਾਹੀਦੇ, ਪ੍ਰੋਪਰਟੀ ਫਲਿੱਪ ਕਰਨੀ ਆ, ਰੀਫਾਈਨਾਂਸਿੰਗ ਕਰਵਾਉਣੀ ਆ, ਪੈਸੇ ਚਾਹੀਦੇ, ਘਰ ਵਿੱਚੋਂ ਕੱਢੋ, ਇਕੁਇਟੀ ਕੱਢ ਕੇ ਰੀਇਨਵੈਸਟ ਕਰਨੇ ਆ, ਤਾਂ ਕਾਲ ਕਰ ਲਿਓ। ਮੌਰਗੇਜ ਪ੍ਰੀ ਅਪਰੂਵ ਕਰਨੀ ਆ ਤਾਂ ਵੀ ਕਾਲ ਕਰ ਲਿਓ 6477-0220-23 'ਤੇ। ਇੱਥੇ ਪ੍ਰੀ ਅਪਰੂਵਲ ਕਰਕੇ ਰੱਖ ਲਓਗੇ, ਪਤਾ ਲੱਗ ਗਿਆ ਤੁਸੀਂ ਹੁਣ ਕਿੱਥੇ ਕੁ ਖੜ੍ਹੇ ਆ। ਜੇ ਫਿਰ ਦੁਬਾਰਾ ਕਰਵਾਉਣੀ ਹੈ ਦੁਬਾਰਾ ਕਰਵਾ ਲਿਓ, ਜੇ ਪ੍ਰੀ ਅਪਰੂਵ ਕਰਾ ਕੇ ਜੇ ਪੈਸਾ ਹੈਗਾ ਕਿਸ ਤਰ੍ਹਾਂ ਵਰਤਣਾ ਚਾਹੁੰਦੇ, ਇਨਵੈਸਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜੀ ਐਨ ਈ ਮੌਰਗੇਜ 'ਤੇ ਮਯੰਕ ਬਤਨਾਗਰ ਸਾਹਿਬ ਨਾਲ ਗੱਲਬਾਤ ਕਰਿਓ 6477-0220-23 'ਤੇ। ਸੀ ਡਬਲਯੂ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲਿਓ। ਜੇ ਕੋਈ ਕੇਸ ਅੜਿਆ ਹੋਇਆ ਆ, ਤੁਸੀਂ ਵਰਕ ਪਰਮਿਟ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ 905-670-4444 'ਤੇ ਗੱਲਬਾਤ ਕਰਿਓ। ਅਤੇ ਨਾਲ ਦੀ ਨਾਲ ਡਰੀਮ ਬਿਗ ਟਰਾਂਸਪੋਰਟੇਸ਼ਨ 'ਤੇ ਮਨੂ ਸਰਾਏ, ਅਮਰਜੀਤ ਸਿੰਘ ਅਤੇ ਕਮਲ ਨੇ ਪ੍ਰੋਗਰਾਮ ਸਪੋਂਸਰ ਕੀਤਾ। ਡਰੀਮ ਬਿਗ ਟਰਾਂਸਪੋਰਟੇਸ਼ਨ, ਇਹਨਾਂ ਨੂੰ ਵੀ ਡਰਾਈਵਰ ਚਾਹੀਦੇ ਹਨ। ਸ਼ੇਰ ਆਟਾ, ਬਰਾੜ ਮਿਲ ਦੀ ਚੱਕੀ ਦਾ ਆਟਾ, ਪੈਸਟਰਸਾਈਜ਼ ਫਰੀ ਆਟਾ ਮਿਲਦਾ, ਅਤੇ ਪੈਸਟਰਸਾਈਜ਼ ਫਰੀ ਕਣਕ ਹੈਗੀ ਹੈ, ਅਤੇ ਨਾਲ ਦੀ ਨਾਲ ਵਿੱਚ ਪ੍ਰੋਟੀਨ ਬਹੁਤ ਆ, ਕੈਨੇਡਾ ਦੀ ਕਣਕ ਆ, ਅਤੇ ਕੈਨੇਡਾ ਦੀ ਫੈਸਿਲਿਟੀ ਆ ਵਿਨਪੈਗ ਦੇ ਵਿੱਚ, ਅਤੇ ਨਾਲ ਨਾਲ ਐਬਸਪੋਰਟ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਪ੍ਰੋਡਕਟਸ ਬਣਦੇ ਆ, ਮੇਡ ਇਨ ਕੈਨੇਡਾ, ਬਰਾੜ ਮਿਲ ਦੀ ਚੱਕੀ ਦਾ ਆਟਾ, ਸ਼ੇਰ ਆਟਾ, ਅਤੇ ਨਾਲ ਦੀ ਨਾਲ ਬਰਾੜਾਂ ਦਾ ਬੇਸਣ ਅਤੇ ਬਰਾੜਾਂ ਦਾ ਮੱਕੀ ਦਾ ਆਟਾ ਵੀ ਤੁਸੀਂ ਖਰੀਦ ਸਕਦੇ ਹੋ। ਤੀਆਂ ਦਾ ਮੇਲਾ ਸੋਲਡ ਆਊਟ ਹੋ ਗਿਆ, ਕਾਫੀ ਸਾਰੇ ਇਨਾਮ ਵੰਡੇ ਜਾਣੇ ਆ ਤੀਆਂ ਦੇ ਮੇਲੇ 'ਤੇ, ਜਿਹੜਾ CAA ਸੈਂਟਰ ਦੇ ਵਿੱਚ ਹੋਣਾ, ਸੋ ਉੱਥੇ ਕਾਫੀ ਸਾਰੇ ਇਨਾਮ $100-100 ਕਾਫੀ ਵੰਡੇ ਜਾਣੇ, ਨਾਲ ਨਾਲ ਸੋਨੇ ਦੀਆਂ ਵਾਲੀਆਂ ਵੀ ਦਿੱਤੀਆਂ ਜਾਣੀਆਂ ਵੱਖ ਵੱਖ ਸਪੌਂਸਰਾਂ ਵੱਲੋਂ। ਸੋ ਸੁਖੀ ਨਿੱਜੇ ਟੀਮ ਨੂੰ ਵਧਾਈ ਹੋਵੇ ਜਿਹਨੇ ਤੀਆਂ ਦਾ ਮੇਲਾ ਸੋਲਡ ਆਊਟ ਕੀਤਾ, ਅਤੇ ਬਹੁਤ ਸਾਰੀਆਂ ਭੈਣਾਂ ਨੇ ਪਹੁੰਚੀਆਂ ਹੋਣਾ ਉੱਥੇ, ਰਾਤ ਦਿਨ ਮਿਹਨਤ ਕਰਦੀਆਂ ਹਨ, ਅਤੇ ਇੱਕ ਦਿਨ ਇੰਜੋਏ ਕਰਨ ਵਾਲਾ ਹੁੰਦਾ ਹੈ, ਉੱਥੇ ਪਹੁੰਚਣੀ ਹੈ ਜ਼ਰੂਰ, ਇੱਕ ਦਿਨ ਨਹੀਂ ਸਦਾ ਹੀ ਇੰਜੋਏ ਕਰਨਾ ਚਾਹੀਦਾ। ਸੋ ਸ਼ੇਰ ਆਟਾ ਸਪੌਂਸਰ ਕਰਦੇ ਹਾਂ ਤੀਆਂ ਦੇ ਮੇਲੇ ਨੂੰ ਵੀ, ਸ਼ੇਰ ਆਟਾ ਛਕਣਾ ਚਾਹੁੰਦੇ, ਵੱਖ ਵੱਖ ਸਟੋਰਾਂ 'ਤੇ ਫਰੈਸ਼ ਬਣਿਆ ਹੋਇਆ ਪਿਆ ਆ, ਦਿਨਾਂ ਦੇ ਵਿੱਚ ਪਹੁੰਚ ਜਾਂਦਾ, ਵੱਖ ਵੱਖ ਸਟੋਰ ਤੋਂ ਖਰੀਦ ਸਕਦੇ ਹੋ, ਅਤੇ ਸਾਲ ਅਤੇ ਮਹੀਨੇ ਨਹੀਂ ਲੱਗਦੇ, ਰੋਟੀ ਬੜੀ ਕੂਲੀ ਬਣਦੀ, ਭਾਵੇਂ 4 ਦਿਨਾਂ ਬਾਅਦ ਗਰਮ ਕਰਕੇ ਫਿਰ ਉੱਧਰ ਦੀ ਕੂਲੀ ਕੂਲੀ ਰੋਟੀ ਬਣਦੀ ਹੈ ਸ਼ੇਰ ਆਟੇ ਦੇ, ਆਟੇ ਤੋਂ ਮੇਡ ਇਨ ਕੈਨੇਡਾ ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਤੁਸੀਂ ਇਹ ਪ੍ਰੋਡਕਟ ਖਰੀਦ ਸਕਦੇ ਹੋ। ਮਾਲਵਾ ਵੈਲਡਿੰਗ ਅਤੇ ਇਨਸ਼ੋਰੈਂਸ ਬਾਜ਼ਾਰ ਤੋਂ ਭਵਦੀਪ ਸਿੰਘ ਨੇ ਪ੍ਰੋਗਰਾਮ ਸਪੋਂਸਰ ਕੀਤਾ, 416-817-1313। ਮੇਰੀ ਗੱਲਬਾਤ ਹੋਈ ਸੀ, ਕਹਿੰਦੇ $15 ਵਿੱਚ ਜਿਹੜੇ ਬੱਚੇ ਆਏ ਹੋਏ ਆ ਨਾ, $15 ਦੇ ਵਿੱਚ 2.5 ਲੱਖ ਤੁਹਾਨੂੰ ਇਨਸ਼ੋਰੈਂਸ ਹੋ ਸਕਦੀ ਹੈਗੀ ਆ। ਮਾਪੇ ਨੇ ਬੜੀ ਮਿਹਨਤ ਕੀਤੀ ਹੈ, ਪ੍ਰੋਟੈਕਸ਼ਨ ਹੁੰਦੀ ਹੈ, ਪਤਾ ਨਹੀਂ ਕਿਹੜੇ ਵੇਲੇ ਕਿਨ ਚੱਲ ਜਾਣਾ, ਕੁਝ ਨਹੀਂ ਪਤਾ ਲੱਗਦਾ। ਮਾਪੇ ਮਿਹਨਤ ਕਰਕੇ ਪੈਸਾ ਇਕੱਠਾ ਕਰਕੇ ਤੁਹਾਨੂੰ ਬਾਹਰ ਭੇਜਿਆ, ਤੁਸੀਂ ਰਾਤ ਦਿਨ ਮਿਹਨਤ ਕਰਦੇ ਆ, ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ, ਪਰ ਪ੍ਰੋਟੈਕਸ਼ਨ ਵਾਸਤੇ $15 ਲਾ ਲਵੋ ਮਹੀਨੇ ਦੇ, ਅਤੇ ਬਾਅਦ ਵਿੱਚ ਕੋਈ ਮੁਸੀਬਤ ਵਿੱਚ ਨਾ ਫਸ ਜਾਵੇ, 2.5 ਲੱਖ ਦੀ ਇਨਸ਼ੋਰੈਂਸ ਹੋ ਜਾਂਦੀ ਹੈਗੀ ਹੈ। ਕਿੱਦਾਂ ਹੁੰਦੀ ਆ ਗੱਲਬਾਤ, ਕਰ ਲਿਓ ਭਵਦੀਪ ਸਿੰਘ ਨਾਲ, 416-817-1313 ਦੇ, ਅਤੇ ਵਰਲਡਵਾਈਡ ਕੈਰੀ ਦੇ ਵੱਖ ਵੱਖ ਏਰੀਆ ਦੇ ਵਿੱਚ ਇਹਦੇ ਹਨ ਜਿਹੜੇ ਯਾਰਡ ਆ, ਕਿਹੜੇ ਯਾਰਡ ਤੋਂ ਕੰਮ ਕਰਨਾ ਚਾਹੁੰਦੇ ਹੋ ਤਾਂ 416-213-1334 'ਤੇ ਸੰਪਰਕ ਕਰਨਾ। ਮਨਜੀਤ ਕੌਰ ਚੀਮਾ ਅਤੇ ਚਾਂਜੀ ਸਿੰਘ ਤੰਬੜ ਇੱਕ ਟੀਮ ਹੈਗੀ ਆ, ਜਿਹੜੇ ਇਕੱਠੇ ਕੰਮ ਕਰਦੇ ਹਨ ਐਜ਼ ਅ ਟੀਮ, ਰੀਮੈਕਸ ਗੋਲਡ ਨਾਲ ਕੰਮ ਕਰਦੇ ਆ, ਅਤੇ 416-270-5925 'ਤੇ ਮੇਰੇ ਬੇਟੇ ਨਾਲ ਸੰਪਰਕ ਕਰ ਲਓ। ਕੋਈ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਉਹਨਾਂ ਗੱਲਬਾਤ ਕਰ ਸਕਦੇ ਹੋ। ਅਤੇ ਕਾਰਾਂ ਜਾਂ ਟਰੱਕਾਂ ਦੀ ਇੰਸ਼ੋਰੈਂਸ ਕਰਵਾਉਣ ਵਾਸਤੇ ਧਰਮਿੰਦਰ ਬਰਾੜ, 905-915-5133 'ਤੇ ਗੱਲਬਾਤ ਕਰਨੀ ਆ। ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਹਨ ਧਰਮਿੰਦਰ ਬਰਾੜ ਜੀ, 905-915-5133। ਅਤੇ ਜਿਹੜੇ ਬੱਚੇ ਇੰਡੀਆ ਤੋਂ ਆਉਂਦੇ ਹਨ ਜਾਂ ਪੇਪਰ ਭਰਦੇ ਹਨ ਇੰਡੀਆ ਦੇ ਵਿੱਚ, ਤਾਂ ਦੇਖ ਲਿਆ ਕਰੋ ਇਮੀਗ੍ਰੇਸ਼ਨ ਕੰਸਲਟੈਂਟ ਕਿਹੜਾ ਹੈਗਾ, ਕੀ ਉਹ ਐਕਚੁਲੀ ਤੁਹਾਡੇ ਪੇਪਰ ਭਰ ਸਕਦਾ ਕਿ ਨਹੀਂ ਭਰ ਸਕਦਾ। ਸੀ ਲੀ ਸੀ ਗੁਰਪ੍ਰੀਤ ਖਹਿਰਾ ਸਭ ਨਾਲ ਗੱਲਬਾਤ ਤੁਹਾਨੂੰ ਗਾਈਡ ਕਰ ਦੇਣਗੇ, 905-670-4444 'ਤੇ। ਪਹਿਲਾਂ ਪੈਸੇ ਲੱਗ ਜਾਂਦੇ ਆ, ਫਿਰ ਮੁੜ ਕੇ ਦੇਖਿਆ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਜਾਂ ਪਾਸ ਨਹੀਂ ਹੁੰਦੇ, ਤਾਂ ਪਹਿਲੇ ਹੀ ਪਤਾ ਕਰ ਲਿਆ ਕਰੋ ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲਵੇ, ਕਿਹੜੀ ਕਿਹੜੀ ਚੀਜ਼ਾਂ ਜਿਹਦੇ ਕੋਲ ਤੁਸੀਂ ਪੇਪਰ ਭਰਾਉਂਦੇ ਆ ਉਹਦੇ ਕੋਲ ਹੋਣੀਆਂ ਚਾਹੀਦੀਆਂ ਤਾਂ ਭਰਾ ਲਿਓ। ਲਓ ਜੀ ਲੈ ਚੱਲਦੇ ਹਾਂ ਮੁੜ ਕੇ ਫਿਰ ਇੰਡੀਆ ਦੇ ਵਿੱਚ ਗੱਲਬਾਤ ਕਰਾਉਂਦੇ ਹਾਂ। ਜਸਵਿੰਦਰ ਯਾਹ ਜੀ ਨਾਲ ਖਬਰਾਂ ਲੈ ਕੇ ਪਹੁੰਚੇ ਹੋਏ ਹਨ, ਸਾਡੇ ਕੋਲ 10-12 ਮਿੰਟ ਬਾਕੀ ਹਨ। ਜਸਵਿੰਦਰ ਜੀ, ਡੇਰਾ ਮੁਖੀ ਦੀ ਪੇਸ਼ੀ ਬਾਰੇ ਦੱਸੋ ਕੁਛ।
ਜੀ ਬਿਲਕੁਲ ਜੀ, ਜਦੋਂ ਅਸੀਂ ਡੇਰਾ ਮੁਖੀ ਦੀ ਪੇਸ਼ੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਪੇਸ਼ੀ ਦੇ ਸੰਬੰਧ ਵਿੱਚ ਫਰੀਦਕੋਟ ਦੇ ਵਿੱਚ ਉਹਨਾਂ ਦੀ ਜਿਹੜੀ ਪੇਸ਼ੀ ਹੈ ਉਹ ਹੋ ਗਈ ਹੈ, ਵੀਡੀਓ ਕਾਨਫਰੰਸ ਦੇ ਰਾਹੀਂ ਉਹਨਾਂ ਦੀ ਪੇਸ਼ੀ ਹੈ ਜਿਹੜੀ ਹੋਈ ਹੈ। ਪਰ ਇਹਦੇ ਸੰਬੰਧ ਵਿੱਚ ਮੈਂ ਦੱਸ ਦੇਵਾਂ ਕਿ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਪੂਰੇ ਦਾ ਪੂਰਾ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਕਿ ਉਹਨਾਂ ਦੀ ਫਿਜ਼ੀਕਲ ਤੌਰ ਤੇ ਜਿਹੜੀ ਪੇਸ਼ੀ ਹੈ ਜਾਂ ਕਹਿ ਲਓ ਪ੍ਰੋਟੈਕਸ਼ਨ ਵਾਰੰਟ ਦੇ ਉੱਤੇ ਉਹਨਾਂ ਨੂੰ ਅਦਾਲਤ ਵਿੱਚ ਲਿਆਂਦਾ ਜਾਵੇ
ਜੀ।
ਪਰ ਦੂਸਰੇ ਪਾਸੇ ਸਲਾਰੀਆ ਜੇਲ੍ਹ ਦੇ ਵਿੱਚੋਂ ਕਹਿ ਲਓ ਇਸ ਚੀਜ਼ ਦੀ ਇਜਾਜ਼ਤ ਜਿਹੜੀ ਨਹੀਂ ਮਿਲੀ, ਉਹ ਕਹਿੰਦੇ ਵੀ ਅਸੀਂ ਕਿਸੇ ਤਰੀਕੇ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ, ਕਿਉਂਕਿ ਜਿਸ ਤਰੀਕੇ ਨਾਲ ਪੰਚਕੂਲੇ ਵਿੱਚ ਉਸ ਵਕਤ ਹਿੰਸਾ ਭਟਕੀ ਸੀ ਜਾਂ ਕਹਿ ਲਓ ਕਿ ਭਟਕਾਈ ਗਈ ਸੀ ਜਾਂ ਭਟਕ ਗਈ ਸੀ, ਇਹ ਸਾਰੇ ਦੇ ਸਾਰੇ ਮਸਲੇ ਨੂੰ ਦੇਖਦੇ ਹੋਏ ਖੈਰ ਪੰਜਾਬ ਸਰਕਾਰ ਦੀ ਤਰਫ ਤੋਂ ਤਾਂ ਇਹ ਵੀ ਕਿਹਾ ਗਿਆ ਕਿ ਜਦੋਂ ਤੁਸੀਂ ਜਮਾਨਤ ਹੋ ਤਾਂ ਉਸ ਵਕਤ ਜਦੋਂ ਵੋਟਾਂ ਸੀ ਪੰਜਾਬ ਦੇ ਵਿੱਚ ਤਾਂ ਤੁਸੀਂ ਜਮਾਨਤ ਦਿੱਤੀ ਤੇ ਗੁੜਗਾਓ ਵਾਲੇ ਆਪਣੇ ਨਗਰ ਦੇ ਵਿੱਚੋਂ ਜਾ ਕੇ ਰੁਕੇ, ਉਸ ਵਕਤ ਤੁਸੀਂ ਇਸ ਗੱਲ ਦਾ ਖਿਆਲ ਕਿਉਂ ਨਹੀਂ ਰੱਖਿਆ। ਪਰ ਸਾਰੀਆਂ ਦੀਆਂ ਸਾਰੀਆਂ ਗੱਲਾਂ ਬੀਤਣ ਤੋਂ ਬਾਅਦ ਵੀ ਉਹਨਾਂ ਨੂੰ ਇਸ ਚੀਜ਼ ਦੀ ਜਿਹੜੀ ਇਜਾਜ਼ਤ ਹੈ ਉਹ ਨਹੀਂ ਮਿਲੀ
ਜੀ,
ਤੇ ਵੀਡੀਓ ਕਾਨਫਰੰਸ ਰਾਹੀਂ ਕਹਿੰਦੇ ਪੇਸ਼ੀ ਹੋਈ ਹੈ ਜਮਾਨਤ, ਉਹਨਾਂ ਨੂੰ 3 ਕੇਸਾਂ ਦੇ ਵਿੱਚ ਇਸ ਪੇਸ਼ੀ ਦੇ ਵਿੱਚ ਮਿਲ ਗਈ ਹੈ, ਕੇਸ ਚਾਹੇ ਚੱਲਦੇ ਰਹਿਣਗੇ ਪਰ ਉਹਨਾਂ ਨੇ ਜਮਾਨਤ ਹੈ ਜਿਹੜੀ ਉਹ ਪਹਿਲੀ ਪੇਸ਼ੀ ਉੱਤੇ ਉਹਨਾਂ ਨੂੰ ਹੋ ਗਈ ਹੈ। 7 ਹੋਰ ਡੇਰਾ ਪ੍ਰੇਮੀ ਸੀ ਜਿਹੜੇ ਉਹ ਵੀ ਉੱਥੇ ਹਾਜ਼ਰ ਹੋਏ
ਜੀ।
ਇਸ ਤੋਂ ਅੱਗੇ ਜੇਕਰ ਮੈਂ ਗੱਲ ਕਹਾਂ, ਸਾਨੂੰ ਸੂਤਰਾਂ ਦੇ ਹਵਾਲੇ ਤੋਂ ਇਹ ਇੱਕ ਜਾਣਕਾਰੀ ਆਈ ਹੈ ਕਿ ਬਾਬਾ ਜੀ ਬੜੇ ਸ਼ਰੀਫੀ ਦੇ ਨਾਲ ਵੀਡੀਓ ਕਾਨਫਰੰਸ ਵਿੱਚ ਪੇਸ਼ ਹੋਏ, ਉਹ ਪੂਰੇ ਦੇ ਪੂਰੇ ਜੇ ਕਹਿ ਲਈਏ ਕਿ ਨੀਵੀ ਪਾ ਕੇ ਹੱਥ ਜੋੜ ਕੇ ਪੂਰੀ ਦੀ ਪੂਰੀ ਵੀਡੀਓ ਕਾਨਫਰੰਸ ਦੇ ਵਿੱਚ ਖੜੇ ਰਹੇ ਤੇ ਨਾਲ ਦੀ ਨਾਲ ਉਹ ਹਰ ਵਕਤ ਇਹੀ ਕਹਿੰਦੇ ਰਹੇ ਕਿ ਮੇਰਾ ਇਹਦੇ ਵਿੱਚ ਕਿਸੇ ਤਰੀਕੇ ਦਾ ਕੋਈ ਵੀ ਰੋਲ ਨਹੀਂ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਹੈ, ਅਸੀਂ ਇਹਦੇ ਉੱਤੇ ਕੋਈ ਵਿਰਾਸਤ ਮੀਡੀਆ ਦੀ ਤਰਫ ਤੋਂ ਮੋਹਰ ਨਹੀਂ ਲਾਉਂਦੇ। ਹਾਂ, ਫਰੀਦਕੋਟ ਅਦਾਲਤ ਵਿੱਚ ਪੇਸ਼ੀ ਹੋ ਗਈ ਹੈ, ਇਸ ਗੱਲ ਉੱਤੇ ਅਸੀਂ ਮੋਹਰ ਲਾਉਂਦੇ ਹਾਂ। ਕਾਨਫਰੰਸ ਰਾਹੀਂ ਉਹ ਜਿਹੜੀ ਪੂਰੀ ਦੀ ਪੂਰੀ ਪੇਸ਼ੀ ਹੈ ਉਹ ਭੁਗਤ ਗਏ ਨੇ, 3 ਕੇਸਾਂ ਵਿੱਚ ਉਹਨਾਂ ਨੂੰ ਜਿਹੜੀ ਜਮਾਨਤ ਹੈ ਉਹ ਮਿਲ ਗਈ ਹੈ। ਅਸਲ ਵਿੱਚ ਮੈਂ ਦੱਸ ਦੇਵਾਂ ਕਿ ਬਗਰਾੜੀ ਕਾਂਡ ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਦੇ ਸਭ ਤੋਂ ਪਹਿਲਾਂ ਚੋਰੀ ਹੋਣ ਦਾ ਮਸਲਾ, ਫਿਰ ਉਹਨਾਂ ਦੇ ਪੱਤਰੇ ਪਾੜਨ ਦਾ, ਉਹਨਾਂ ਦੇ ਅੰਗ ਪਾੜਨ ਦਾ, ਖਿਲਾਰਨ ਦਾ, ਗੰਦੇ ਪਾਣੀ 'ਚ ਸਿੱਟਣ ਦਾ ਮਸਲਾ, ਤੀਸਰਾ ਧਮਕੀ ਭਰੇ ਪੋਸਟਰ ਗੁਰਦੁਆਰੇ ਦੀਆਂ ਕੰਧਾਂ ਸਮੇਤ ਕੁਝ ਅਹਿਮ ਥਾਵਾਂ ਉੱਤੇ ਲਾਉਣ ਦਾ ਮਸਲਾ ਇਹਨਾਂ ਤਿੰਨਾਂ ਹੀ ਕੇਸਾਂ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ
ਜੀ।
ਤਿੰਨਾਂ ਕੇਸਾਂ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਹੁਣ ਦੇਖਦੇ ਹਾਂ ਅੱਗੇ ਕਿ ਇਹ ਕੇਸ ਕੀ ਮੋੜ ਲੈਂਦੇ ਨੇ, ਕਿਹੜੀ ਤਰਫ ਜਾਂਦੇ ਨੇ, ਇਹਦੇ ਵਿੱਚ ਕੀ ਨਵਾਂ ਵਾਪਰਦਾ, ਜਾਂ ਫਿਰ ਇਹ ਸਾਡੀ ਹਿੰਦੀ ਫਿਲਮਾਂ ਦੇ ਡਾਇਲੋਗ ਵਾਂਗੂ ਤਰੀਕ ਤੇ ਤਰੀਕ ਵਾਲੀ ਗੱਲ ਹੀ ਚੱਲਦੀ ਰਹਿੰਦੀ ਹੈ ਤੇ ਇਹ ਤਰੀਕਾਂ ਭੁਗਤਦੇ ਰਹਿੰਦੇ ਨੇ, ਜਾਂ ਪਾਤਰ ਸਾਹਿਬ ਦੇ ਸ਼ੇਰ ਵਾਂਗੂ ਕਿ ਇੱਥੇ ਬੰਦੇ ਖੜੇ ਖੜੇ ਬਿਰਖ ਹੋ ਜਾਂਦੇ ਨੇ, ਤਾਂ ਹੋ ਸਕਦਾ ਕਿ ਬਿਰਖ ਹੋ ਜਾਣ, ਹੋ ਸਕਦਾ ਕਿ ਇਸ ਫੈਸਲੇ ਨੂੰ ਬਹੁਤ ਜਲਦੀ ਦੇ ਦਿੱਤਾ ਜਾਵੇ। ਪਰ ਜਦੋਂ ਅਸੀਂ ਇੱਦਾਂ ਦੇ ਮਾਮਲਿਆਂ ਦਾ ਇਤਿਹਾਸ ਵੇਖਦੇ ਹਾਂ, 1984 ਵੇਖਦੇ ਹਾਂ, ਜਾਂ ਕਹਿ ਲਈਏ ਕਿ 2015 ਦੀ ਬੇਅਦਬੀ ਦੀ ਘਟਨਾ ਦੇਖਦੇ ਹਾਂ, ਤਾਂ ਮੈਨੂੰ ਲੱਗਦਾ ਕਿ ਬੰਦੇ ਬਿਰਖ ਹੋਣ ਵਰਗੀ ਸਥਿਤੀ ਜ਼ਿਆਦਾ ਬਣੀ ਰਹਿੰਦੀ ਹੈ ਜੀ।
ਜਸਵਿੰਦਰ, ਇਹ ਸਰਕਾਰ ਦਾ ਦੋਗਲਾਪਣ ਨਹੀਂ ਹੈਗਾ, ਵੋਟਾਂ ਵੇਲੇ ਛੱਡ ਦੇਵੋ, ਹੁਣ ਇਹਨੂੰ ਪ੍ਰੋਬਲਮ ਆ ਸੱਚ ਸੈਲਫ ਫੇਰ ਕਹਿੰਦੇ, ਫਿਰ ਲੋਕੀ ਕੀ ਕਰਨ ਜੇ ਸਰਕਾਰ ਹੀ ਖੁਦ ਦੇ ਕੰਮ ਕਰ ਰਹੀ ਹੈ, ਲੋਕੀ ਕੀ ਕਰਨ।
ਦੇਖੋ ਜੀ, ਇਸ ਗੱਲ ਉੱਤੇ ਚਾਹੇ ਪੰਜਾਬ ਸਰਕਾਰ ਨੇ ਆਪਣਾ ਪੱਖ ਵੀ ਰੱਖਿਆ ਤੇ ਆਪਣੀ ਗੱਲ ਵੀ ਰੱਖੀ ਕਿ ਇਸ ਤਰੀਕੇ ਨਾਲ ਕਿਉਂ ਹੋ ਰਿਹਾ ਕਿ ਤੁਸੀਂ ਜਦੋਂ ਚਾਹਿਆ ਉਦੋਂ ਜ਼ਮਾਨਤ ਉਹਨਾਂ ਨੂੰ ਦੇ ਦਿੱਤੀ, ਉਹ ਵੀ ਉਸ ਵਕਤ ਜਦੋਂ ਬੜਾ ਹੀ ਐਂ ਕਹਿ ਲਈਏ ਕਿ ਰਿਸਕੀ ਟਾਈਮ ਸੀ ਪੰਜਾਬ ਦਾ, ਕਿਉਂਕਿ ਤੁਸੀਂ ਚਾਹੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ, ਪਰ ਪੰਜਾਬ ਆ ਜਿਹੜਾ ਉਹ ਹਰਿਆਣਾ ਸੂਬੇ ਦੇ ਬਿਲਕੁਲ ਨਾਲ ਲੱਗਦਾ ਤੇ ਵੋਟਾਂ ਵਿੱਚ ਡੇਰਾ ਫੈਕਟਰ ਪ੍ਰਭਾਵਿਤ ਵੀ ਕਰਦਾ ਹੈ
ਜੀ।
ਪਰ ਤੁਸੀਂ ਫਿਰ ਵੀ ਜ਼ਮਾਨਤ ਦਿੱਤੀ ਹੋਈ ਹੈ ਤੇ ਉਸ ਜ਼ਮਾਨਤ ਵਿੱਚ ਜਿਸ ਤਰੀਕੇ ਦੇ ਨਾਲ ਜੋ ਕੁਝ ਵਾਪਰਦਾ ਹੈ, ਜੋ ਕੁਝ ਹੁੰਦਾ ਹੈ, ਅਸੀਂ ਉਸ ਵਕਤ ਸਾਂਝਾ ਵੀ ਕੀਤਾ। ਪਰ ਨਾਲ ਨਾਲ ਜੇਕਰ ਮੈਂ ਕਹਿ ਦੇਵਾਂ ਕਿ ਵਾਕਈ ਇਹ ਗੱਲ ਤਾਂ ਰਿਸਕ ਵਾਲੀ ਸੀ, ਪਰ ਪੰਜਾਬ ਸਰਕਾਰ ਨੂੰ ਪ੍ਰੋਟੈਕਸ਼ਨ ਵਾਰੰਟ ਉੱਤੇ ਫਰੀਦਕੋਟ ਲੈ ਕੇ ਜਾਣ ਦੀ ਇਜਾਜ਼ਤ ਨਾ ਦੇਣਾ, ਚਾਹੇ ਇਸ ਪੰਜਾਬ ਪ੍ਰਸ਼ਾਸਨ ਦੁਆਰਾ ਕਹਿ ਦਿੱਤਾ ਗਿਆ ਸੀ ਕਿ ਭਾਰੀ ਫੋਰਸ ਦਾ ਅਸੀਂ ਜਿਹੜਾ ਇਸਤੇਮਾਲ ਕਰਾਂਗੇ, ਅਸੀਂ ਹਰ ਥਾਂ ਦੇ ਉੱਤੇ ਜਿਹੜੀ ਫੋਰਸ ਚੱਪੇ ਚੱਪੇ ਤੇ ਫੋਰਸ ਲਾਵਾਂਗੇ, ਪਰ ਫਿਰ ਵੀ ਸਲਾਰੀਆ ਜੇਲ ਦੀ ਤਰਫ ਤੋਂ ਇਸ ਚੀਜ਼ ਦੀ ਇਜਾਜ਼ਤ ਨਹੀਂ ਮਿਲੀ ਤੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋ ਗਈ ਹੈ। ਜੇਕਰ ਪੇਸ਼ੀਆਂ ਦਾ ਜ਼ਿਕਰ ਕਰਦੇ ਹੋ
ਜੀ,
ਤਾਂ ਇੱਕ ਪੇਸ਼ੀ ਦਾ ਹੋਰ ਜ਼ਿਕਰ ਕਰ ਚੱਲੀਏ ਕਿ 14 ਦਿਨਾਂ ਦੀ ਨਿਆਂਇਕ ਰਿਆਸਤ ਹੋਰ ਵਧਾ ਦਿੱਤੀ ਗਈ ਹੈ ਮਜੀਠਾ ਸਾਹਿਬ ਦੀ ਵੀ, ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚੋਂ ਜਿਹੜੀ ਕਾਨਫਰੰਸ ਰਾਹੀਂ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋ ਗਈ ਹੈ, ਤੇ ਹੁਣ 14 ਦਿਨ ਦੇ ਲਈ ਇੱਕ ਵਾਰੀ ਫਿਰ ਉਹ ਨਿਆਂਇਕ ਰਿਆਸਤ ਦੇ ਵਿੱਚ ਰਹਿਣਗੇ। ਉਸ ਤੋਂ ਬਾਅਦ ਦੇਖਾਂਗੇ ਕਿ ਅਗਲੀ ਪੇਸ਼ੀ ਦੇ ਵਿੱਚ ਮਜੀਠਾ ਸਾਹਿਬ ਨੂੰ ਕੀ ਕੋਈ ਢਿੱਲ ਮਿਲਦੀ ਹੈ, ਰਾਹਤ ਮਿਲਦੀ ਹੈ, ਜਾਂ ਫਿਰ ਇਹ ਨਿਆਂਇਕ ਹਿਰਾਸਤ ਹੈ ਜਿਹੜੀ ਇਹ ਵੱਧਦੀ ਜਾਂਦੀ ਹੈ, ਜਾਂ ਫਿਰ ਇਹ ਕੇਸ ਕਿਸੇ ਨਤੀਜੇ ਤੇ ਜਾਂਦਾ ਹੈ। ਇੱਕ ਹੋਰ ਪੇਸ਼ੀ ਦੀ ਗੱਲ ਕਰ ਲਈਏ, ਪੰਜਾਬ ਵਿੱਚ ਪੇਸ਼ੀਆਂ ਬੜੀਆਂ ਹੁੰਦੀਆਂ ਨੇ। ਬੈਂਸ ਸਾਹਿਬ ਦੇ ਮਾਮਲੇ ਵਿੱਚ ਜਿਹੜੀ ਅਸੀਂ ਕੱਲ੍ਹ ਤੁਹਾਡੇ ਨਾਲ ਸਾਂਝ ਪਾਈ ਸੀ, ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਦੇ ਪੋਸਟਰ ਲੱਗ ਗਏ ਸੀ
ਜੀ,
ਅੱਜ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਉੱਤੇ ਆਪਣੀ ਸਟੇਟਮੈਂਟ ਜਾਰੀ ਕੀਤੀ ਹੈ। ਉਹ ਕਹਿੰਦੇ ਬੱਦਲਾਂ ਤੇ ਝੱਖਣਾਂ ਦੇ ਡਰ ਤੋਂ ਜਿਹੜੀਆਂ ਚਿੜੀਆਂ ਨੇ ਇਹ ਰਸਤੇ ਬਦਲਦੀਆਂ ਨੇ, ਬਾਜ ਕਦੇ ਆਪਣੇ ਰਸਤੇ ਨਹੀਂ ਬਦਲਦੇ।
ਕੀ ਬਾਤ ਆ
ਇਹ, ਜਦੋਂ ਉਹ ਕਹਿੰਦੇ ਸਾਡੇ ਨਾਲ ਸਿਆਸਤ ਹੋ ਰਹੀ ਹੈ
ਜੀ,
ਸਾਡੇ ਨਾਲ ਸਿਆਸਤ ਦੇ ਵਿੱਚ ਇੱਕ ਤਰੀਕੇ ਦੀ ਪੱਖਪਾਤ ਹੋ ਰਹੀ ਹੈ ਪੂਰੀ ਦੀ ਪੂਰੀ ਗੱਲਬਾਤ ਉੱਤੇ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ। ਪਰ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਕਿ ਜੇਕਰ ਸਿਆਸਤ ਹੋ ਰਹੀ ਹੈ, ਮੈਂ ਮੰਨ ਸਕਦਾ, ਮੈਂ ਕਹਿ ਸਕਦਾ, ਇੱਕ ਵਕਤ ਮੰਨ ਵੀ ਲਓ ਕਿ ਬੈਂਸ ਸਾਹਿਬ ਨਾਲ ਸਿਆਸਤ ਹੁੰਦੀ ਹੈ, ਪਰ ਦੂਸਰੇ ਵਕਤ ਇਹ ਵੀ ਤਾਂ ਮੰਨੋ ਨਾ ਕਿ ਬੈਂਸ ਸਾਹਿਬ ਅਦਾਲਤ ਵਿੱਚ ਜਾ ਕੇ ਆਪਣਾ ਪੱਖ ਰੱਖਣ। ਜੇਕਰ ਉਹਨਾਂ ਨੂੰ ਜਾਪਦਾ ਕਿ ਉਹਨਾਂ ਨਾਲ ਸਿਆਸਤ ਹੋਈ ਹੈ ਤਾਂ ਪੱਖ ਰੱਖਣ ਤੋਂ ਕੌਣ ਰੋਕਦਾ। ਦੇਖੋ ਪਿਛਲੇ ਦਿਨੀ ਅਸੀਂ ਸਾਂਝ ਪਾਈ ਸੀ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੀ
ਜੀ,
ਉਹਨਾਂ ਨੂੰ ਜਾਪਿਆ ਕਿ ਸਾਡੇ ਕੇਸਾਂ ਦੇ ਵਿੱਚ ਸਾਡੇ ਨਾਲ ਸਿਆਸਤ ਹੋਈ ਹੈ, ਤਾਂ ਕੁਮਾਰ ਵਿਸ਼ਵਾਸ ਨੇ ਹਾਈ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾਇਆ ਤੇ ਕੁਮਾਰ ਵਿਸ਼ਵਾਸ ਨੂੰ ਇਸ ਚੀਜ਼ ਉੱਤੇ ਹਾਈ ਕੋਰਟ ਨੇ ਕਿਹਾ ਕਿ ਜਿਹੜੀ ਤੁਹਾਡੇ ਉੱਤੇ FIR ਦਰਜ ਹੈ ਇਹ ਸਿਆਸਤ ਤੋਂ ਪ੍ਰੇਰਿਤ ਹੈ, ਅਗਲੀ ਕਾਰਵਾਈ ਕੋਈ ਨਹੀਂ ਹੋਵੇਗੀ 4 ਜੁਲਾਈ ਤੀਕਰ। ਅਲਕਾ ਲਾਂਬਾ ਦੀ ਜਿਹੜੀ ਤਰੀਕ ਸੀ ਉਹ ਅੱਜ ਸੀ
ਜੀ,
ਤੇ ਜੇਕਰ ਤੁਹਾਨੂੰ ਜਾਪਦਾ ਕਿ ਤੁਹਾਡੇ ਨਾਲ ਜਿਹੜੀ ਸਿਆਸਤ ਆ ਹੁੰਦੀ ਹੈ ਤਾਂ ਤੁਹਾਡੇ ਕੋਲੇ ਸੰਵਿਧਾਨ ਤੁਹਾਨੂੰ ਪੂਰਾ ਹੱਕ ਦਿੰਦਾ ਕਿ ਤੁਸੀਂ ਆਪਣੀ ਗੱਲ ਰੱਖ ਸਕੋ, ਆਪਣੀ ਗੱਲ ਦੇ ਲਈ ਜਾ ਸਕੋ, ਤਾਂ ਤੁਹਾਨੂੰ ਭਗੌੜੇ ਹੋਣ ਦੀ, ਆਪਣੀ ਜ਼ਮੀਨ ਦੀ ਕੁਰਕੀ ਤਿੱਕਰ ਦੀ, ਆਪਣੇ ਪੋਸਟਰ ਛਪਾਉਣ ਤਿੱਕਰ ਦੀ ਨੌਬਤ ਕਿਉਂ ਆ ਜਾਂਦੀ ਹੈ, ਤੁਸੀਂ ਆਪਣਾ ਪੱਖ ਦਾਇਰ ਕਰੋ। ਹਾਂ, ਜੇਕਰ ਅਦਾਲਤ ਨੂੰ ਜਾਪਿਆ ਕਿ ਤੁਹਾਡੇ ਪੱਖ ਵਿੱਚ ਵਜਨ ਹੈ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਜੀ।
ਜਿਸ ਦੀ ਲਾਈਨ ਆਪਣੀ ਹੋਲ ਤੇ ਰੱਖੋ, ਅਕਾਲੀ ਦਲ ਦੇ ਬਿਆਨ ਵੀ ਆਪਾਂ ਸੁਣੇ ਕੀ ਕਹਿ ਰਹੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ, ਉਸ ਵਾਰ ਦੱਸ ਦੇਵਾਂ ਜਿਹੜੇ ਗੁਰਪ੍ਰੀਤ ਢਿੱਲੋਂ ਸਾਹਿਬ ਨੇ ਬਿਆਨ ਦਿੱਤੇ ਸੀਗੇ ਤੇ ਮਤਾ ਪਾਸ ਕੀਤਾ ਸੀ ਸ੍ਰੀ ਅਬਰੈਫਟ ਦੇ ਵਿੱਚ, ਕਹਿੰਦੇ ਭਗਵੰਤ ਮਾਨ ਨਿੱਜੀ ਨਾਲ ਇਕਨੋਮਿਕਸ ਟਾਈਜ਼ ਰੱਖਣੀਆਂ ਚਾਹੀਦੀਆਂ। ਲੱਗਦਾ ਬਿਜਲੀ ਦੀਆਂ ਬੈਟਰੀਆਂ ਭੇਜ ਦਿਓ, ਬਿਜਲੀ ਆ ਜਾਵੇ ਪੰਜਾਬ ਦੇ ਵਿੱਚ। ਦੇਖਦੇ ਹਾਂ ਕਿੱਧਰ ਇਕਨੋਮਿਕ ਟਾਈਜ਼ ਕਰਦੇ ਆ। ਮਤਾ ਪਾਸ ਹੋ ਗਿਆ ਸੀਗਾ, ਸੋ ਦੇਖਦੇ ਹਾਂ ਭਗਵੰਤ ਮਾਨ ਜੀ ਇੱਥੇ ਆਉਂਦੇ ਆ ਅਤੇ ਕਿੱਦਾਂ ਦੀ ਬਿਜ਼ਨਸ ਕਰਦੇ ਆ। ਸੋ ਬਿਜ਼ਨਸ ਟਾਈਜ਼ ਹੋਣੀਆਂ ਚਾਹੀਦੀਆਂ ਹਨ। ਕਿੰਨੇ ਕੁ ਮਿਲੀਅਨ ਜਾਂ ਬਿਲੀਅਨ ਡਾਲਰ ਦਾ ਬਿਜ਼ਨਸ ਕਰਨਗੇ, ਲੁੱਟੇ ਜਾਣਗੇ, ਉੱਥੇ ਕੁਛ ਨਹੀਂ ਵਾਪਸ ਆਉਂਦਾ। ਜਿਹੜੇ ਇੱਥੇ ਇਨਵੈਸਟ ਕਰਕੇ ਇਨਵੈਸਟਮੈਂਟ ਵਾਸਤੇ ਗਏ ਸੀ ਪੰਜਾਬ ਦੇ ਵਿੱਚ, ਸਭ ਕੁਛ ਉਹ ਗਵਾ ਕੇ ਆ ਗਏ ਆ, ਸਭ ਕੁਛ ਖਾ ਗਈ ਸਰਕਾਰਾਂ ਉਹਨਾਂ ਦਾ। ਸੋ ਭਗਵੰਤ ਮਾਨ ਜੀ 4 ਸਾਲ ਰਹਿਣਗੇ, 8 ਸਾਲ ਰਹਿਣਗੇ, 10 ਸਾਲ ਰਹਿਣਗੇ, ਕੁਝ ਨਹੀਂ ਪਤਾ ਹੈਗਾ, ਪਰ ਆਪਣਾ ਪੈਸਾ ਨਾ ਗਵਾ ਦਿਓ। ਮੈਂ ਇਹੀ ਕਹਿੰਦਾ ਹਾਂ ਜੀ, ਹਾਂ ਸੱਦਣਾ ਚਾਹੁੰਦੇ ਭਗਵੰਤ ਮਾਨ ਨੂੰ, ਸੱਦ ਲਓ, ਵਧਾਈ ਦੇ ਦੇਵੋ, ਚੰਗਾ ਕੰਮ ਕਰਨ ਦੀ ਕੋਸ਼ਿਸ਼ ਲੱਗੇ ਹੋਏ ਆ ਕਰਨ, ਪਰ ਸਾਰਾ ਹੀ ਸਿਸਟਮ ਖਿਲ ਰਿਹਾ ਹੋਇਆ ਹੈਗਾ ਇੰਡੀਆ ਦਾ, ਤੁਹਾਡੇ ਸਾਹਮਣੇ ਆ ਸਭ ਕੁਝ, ਤੁਸੀਂ ਖੁਦ ਜਾਣਦੇ ਹੋ, ਪਰ ਫਿਰ ਵੀ ਮਤਾ ਪਾਸ ਕੀਤਾ। ਭਗਵੰਤ ਮਾਨ ਬਾਰੇ ਵਧਾਈ ਦੇ ਪਾਤਰ ਹਨ, ਕੁਝ ਤਾਂ ਕੁਝ ਕਿਸੇ ਨੇ ਸੋਚਿਆ ਪੰਜਾਬ ਬਾਰੇ। ਇੱਕ ਹੋਰ ਵੀ ਪਹਿਲਾਂ ਲੀਡਰ ਸੀ ਜਿਹੜੇ ਮਸਾਲੇ ਲੈਣ ਗਏ ਸੀ, ਹਜੇ ਤੱਕ ਪਹੁੰਚੇ ਨੇ, ਮਸਾਲੇ ਪਹੁੰਚ ਰਹੇ ਆ ਬਹੁਤ ਸਾਰੇ। ਹੋਰ ਗੱਲਾਂ ਮੈਂ ਬਾਅਦ 'ਚ ਕਰਨੀ ਆ, ਦੱਸ ਦੇਵਾਂ 770 AM ਡਾਲ ਦੇ, ਤੁਸੀਂ ਮੰਡੇ ਟੂ ਫਰਾਈਡੇ ਸਾਡਾ ਪ੍ਰੋਗਰਾਮ ਸੁਣਦੇ ਹੋ, ਸੁਣਦੇ ਰਿਹਾ ਕਰੋ। ਮੰਡੇ ਟੂ ਫਰਾਈਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਹੁੰਦਾ, ਅਤੇ 7 ਤੋਂ 9 ਪ੍ਰੋਗਰਾਮ ਹੁੰਦਾ CKMS 102.7 FM ਕਿਚਨ ਵਾਟਰਲੂ ਦੇ ਵਿੱਚ, ਅਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ TV 'ਤੇ, ਟਰੱਕਿੰਗ ਟੂਡੇ TV 'ਤੇ। ਸਾਡੇ ਚੈਨਲ ਦੇਖਣੇ ਹੋਣ, ਸੁਣਨੇ ਹੋਣ, ਐਪ ਹੈਗੀ ਹੈ, ਡਾਊਨਲੋਡ ਕਰ ਲਿਆ ਕਰੋ ਟਰੱਕਿੰਗ ਟੂਡੇ TV ਦੀ ਐਪ, ਲੜੀਵਾਰ ਪ੍ਰੋਗਰਾਮ ਦੇਖ ਸਕਦੇ, ਸੁਣ ਸਕਦੇ ਹੋ। ਬਹੁਤ ਸਾਰੀਆਂ ਖਬਰਾਂ ਹੋਰ ਆਪਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਚੈਨਲ ਹੈਗਾ ਵਿਰਾਸਤ ਰੇਡੀਓ। ਮੇਰੇ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ, ਅਤੇ ਉਸ ਤੋਂ ਬਾਅਦ ਯੁੱਧਵੀਰ ਜਸਵਾਲ ਜੀ ਅਤੇ ਰਣਧੀਰ ਰਾਣਾ ਸਾਹਿਬ ਜੀ, ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਜੰਜੂਆ ਸਾਹਿਬ ਪ੍ਰੋਗਰਾਮ ਕਰਦੇ ਹਨ, ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਏਸੀ ਚੈਨਲ 'ਤੇ। ਸਵੇਰ ਤੋਂ ਸ਼ਾਮ ਤੱਕ ਲੜੀਵਾਰ ਸੁਣਿਆ ਕਰੋ, ਜ਼ਰੂਰ ਖਬਰਾਂ ਵੀ ਲੈ ਕੇ ਆਉਣੀਆਂ। ਪਹਿਲਾਂ ਦੱਸ ਦੇਵਾਂ, ਮਧਾਣੀ ਵਾਲੇ ਬੜਾ ਵਧੀਆ ਪ੍ਰੋਡਕਟ ਲੈ ਕੇ ਆਉਂਦੇ ਹਨ, ਮਧਾਣੀ ਵਾਲੇ ਦਾ ਦਹੀਂ ਜਿਹੜਾ ਹੈਗਾ ਬਹੁਤ ਵਧੀਆ, ਦੇਸੀ ਘਿਓ ਗਰਾਸ ਫੈਡ ਕਾਓ ਤੋਂ, ਅਤੇ ਮਧਾਣੀ ਵਾਲੇ ਦੀ ਮੱਖਣੀ, ਅਤੇ ਨਾਲ ਦੀ ਨਾਲ ਯੋਗਟ, ਫਰੈਸ਼ ਫਰੂਟ ਤੋਂ ਬਣਦਾ ਯੋਗਟ। ਵੱਖ ਵੱਖ ਸਟੋਰਾਂ ਵਿੱਚ ਇਹਦੇ ਪ੍ਰੋਡਕਟਸ ਪਏ ਹਨ। ਮਧਾਣੀ ਵਾਲੇ ਦਾ ਦਹੀਂ ਤੁਸੀਂ ਖਾ ਕੇ ਦੇਖਿਓ ਜ਼ਰੂਰ। 905-495-3842 ਵੇਅਰ ਹਾਊਸ ਦਾ ਨੰਬਰ ਹੈਗਾ, ਤੁਸੀਂ ਉੱਥੋਂ ਵੀ ਖਰੀਦ ਸਕਦੇ ਹੋ। ਗ੍ਰੀਨਵੇ ਕੈਰੀਅਰ ਵਾਲੇ ਓਨਰ ਆਪਰੇਟਰ ਚਾਹੀਦੇ, 905-465-3748 ਫੋਨ ਨੰਬਰ ਹੈਗਾ। ਅਤੇ ਵੈਸ਼ਨੂ ਢਾਬਾ, ਜੀਵਨ ਗਰੋਸਰ ਇੱਕ ਜਗ੍ਹਾ, ਵੈਸ਼ਨੂ ਢਾਬਾ ਕੇਟਰਿੰਗ $8 ਪਰ ਪਰਸਨ ਕਰਕੇ ਦਿੰਦੇ ਆ, ਪੈਸੇ ਬਚਾਉਣੇ ਆ। ਅਤੇ ਵੈਸ਼ਨੂ ਢਾਬੇ ਦੇ 905-230-0375 'ਤੇ ਗੱਲਬਾਤ ਕਰ ਲੈਣੀ ਆ ਜ਼ਰੂਰ। ਅਤੇ ਕੈਨੇਡਾ ਕੰਜ਼ੂਮਰ ਕ੍ਰੈਡਿਟ ਅਸੈਸੋ ਜਸਵੀਰ ਸਿੰਘ ਹੁੰਦੀ ਕਹਿੰਦੇ ਕਰਜ਼ੇ ਵਿੱਚ ਡੁੱਬ ਰਹੇ, ਪੂਰੀ ਚਿੱਠੀਆਂ ਆ ਰਹੀਆਂ, ਕੱਲ੍ਹ ਕੱਲ੍ਹ ਉਹ 80% ਕਰਜ਼ਾ ਮਾਫ ਕਰਕੇ ਦਿੰਦੇ ਆ। 416-502-3100 ਹੈਗਾ ਫੋਨ ਨੰਬਰ, ਆਪਾਂ ਲੈਣੀ ਆ ਬ੍ਰੇਕ, ਕਿਉਂਕਿ 770 AM ਦੇ ਪੂਰਾ ਸਮਾਪਤੀ ਵੱਲ ਚੱਲ ਗਿਆ, ਅਤੇ ਮੁੜ ਕੇ ਵਾਪਸ ਫਿਰ ਬਹੁਤ ਸਾਰੀਆਂ ਤੁਹਾਡੇ ਵੱਲ।
बैंक अलबला पेश करता है रोशन डिजिटल अकाउंट। अब बैरूनी मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
The views expressed on the preceding program may not necessarily be those of the owner or management of WTOR radio station.
Exclusive project for sale by Townway Realty Inc. in Edmonton. Lovely location near Edmonton Airport. 3-bedroom semi-detached homes with double car garage, separate side entrance. All appliances free. Assignment class available. Deposit only $25,000. Closing February 2023. For more information, call Townway Realty Brokerage at 905-265-2111 or 416-737-1010.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ, ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਅੰਟਲੀ ਲੋਕੇਟਡ ਇਨ ਬੌਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
इस ईद के मौके पर मेपल लीफ मोटेल के इकबाल आपके लिए लाए हैं स्पेशल ईद सेलिब्रेशन। अपनी फैमिली और फ्रेंड्स को टूर पे लेके जाइए, नेचर को एक्सप्लोर कीजिए, ब्लू वाटर, ब्यूटीफुल बीच, साथ ही बारबेक्यू भी कर सकते हैं। अपना स्टे बुक कीजिए मेपल लीफ मोटेल गॉडरिक ऑन्टेरियो में। इस ईद काम कम और फैमिली के साथ एंजॉय ज्यादा कीजिए। आज ही कॉन्टैक्ट करें इकबाल जी को ऑन 416-666-5747 पर 416-666-5747 पर।